ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ, ਸਿਮਰਤ ਨਾਮ ਜਤਨ ਭਏ, ਸਾਧ ਸੰਗ ਮਿਲ ਹਰ ਗੁਣ ਗਾਏ, ਜਮ ਦੂਤਨ ਕੋ ਤ੍ਰਾਸ ਅਹੇ, ਸਿਮਰਤ ਨਾਮ ਕੋਟ ਜਤਨ ਭਏ, ਸਾਧ ਸੰਗ ਮਿਲ ਹਰ ਗੁਣ ਗਾਏ, ਜਮ ਦੂਤਨ ਕੋ ਤ੍ਰਾਸ ਅਹੇ, ਰਹਾਉ ਜੇਤੇ ਪੁਨਹ ਚਰਨ ਸੇ ਕੀਨੇ, ਮਨ ਤਨ ਪ੍ਰਭ ਕੇ ਚਰਨ ਗਏ, ਆਵਨ ਜਾਨ ਧਰਮ ਭਉ ਮਾਠਾ, ਜਨਮ ਜਨਮ ਕੇ ਕਿਲ ਵਿਖ ਦਹੇ, ਨਿਰਭਉ ਹੋਏ ਭਜੋ ਜਗਦੀਸ, ਇਹ ਪਦਾਰਥ ਵੱਡ ਭਾਗ ਨਹੇ, ਕਰ ਕਿਰਪਾ ਪੂਰਨ ਪ੍ਰਭ ਦਾਤੇ, ਨਿਰਮਲ ਜਸ ਨਾਨਕ ਦਾਸ ਕਹੇ, ਨਿਰਭਉ ਹੋਏ ਭਜੋ ਜਗਦੀਸ, ਇਹ ਪਦਾਰਥ ਵੱਡ ਭਾਗ ਨਹੇ, ਕਰ ਕਿਰਪਾ ਪੂਰਨ ਪ੍ਰਭ ਦਾਤੇ, ਨਿਰਮਲ ਜਸ ਨਾਨਕ ਦਾਸ ਕਹੇ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਲਵਾਜੀ, ਗੁਰੂ ਸਿੱਖ ਗੁਰੂ ਖਾਲਸਾ ਸਾਧ ਸੰਗਤ ਜੀ, ਮਨੁੱਖ ਚਿਹਰਿਆਂ ਤੇ ਵੱਖ ਵੱਖ ਤਰੀਕਿਆਂ ਨਾਲ ਜਾਪ ਕਰਦਾ। ਮੈਂ ਲਫ਼ਜ਼ ਕਿਹਾ ਵੱਖ ਵੱਖ ਤਰ੍ਹਾਂ ਦਾ ਜਾਪ, ਕੋਈ ਲਵੇਰੀ ਉਮਰ ਵਾਸਤੇ ਜਾਪ ਕਰਦਾ ਹੈ, ਕੋਈ ਮਾਇਆ ਦੀ ਪ੍ਰਾਪਤੀ ਵਾਸਤੇ ਜਾਪ ਕਰਦਾ ਹੈ, ਕੋਈ ਕਹਿੰਦਾ ਕਿ ਮੇਰੀ ਕੁੱਲ ਵੱਧ ਜਾਏ ਇਸ ਕਾਰਨ ਕਰਕੇ ਜਾਪ ਕਰਦਾ ਹੈ। ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰੇਮੀਆਂ, ਨਿਸ਼ਕਾਮ ਹੋ ਕਰਕੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ, ਇਹਨੂੰ ਤਮਾਮ ਪਦਾਰਥਾਂ ਦੀ ਪ੍ਰਾਪਤੀ ਹੋ ਜਾਏਗੀ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਸਿੱਖ ਰਾਸੇ ਸਾਹਿਬ ਬਿਆਨ ਕੀਤਾ ਹੈ, ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਮੇਰੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਮਹਾਰਾਜ ਜਿਵੇਂ ਸ਼ੱਜੂ ਝੋੜ ਦੇ ਸਿਰ 'ਤੇ ਹੱਥ ਰੱਖ ਕੇ ਗੀਤਾ ਦੇ ਅਰਥ ਕਰਾਏ ਸੀ ਨਾ, ਇਹ ਕਰਤੇ ਤੇ ਕਰਤਾਰ ਦੀ ਬਾਣੀ ਹੈ। ਕਰਤਾਰ ਦੀ ਕਿਰਤ ਦਾ ਅੰਤ ਕਿਰਤ ਨਹੀਂ ਪਾ ਸਕਦੀ, ਤੇ ਮੇਰ ਕਰੇ ਰਹਿਮਤ ਕਰੇ, ਆਪਣਾ ਮੇਰ ਭਰਿਆ ਹੱਥ ਰੱਖ ਕਰਕੇ ਸ਼ਬਦ ਦੀ ਵਿਚਾਰ ਵੀ ਕਰਾਈ ਤੇ ਨਾਲ ਰਹਿਮਤ ਕਰੇ, ਇਹ ਸ਼ਬਦ ਕਿਤੇ ਮੇਰੇ ਹਿਰਦੇ ਦੇ ਅੰਦਰ ਵੀ ਵੱਜ ਜਾ। ਇਹ ਲਫ਼ਜ਼ ਮੈਂ ਕਿਉਂ ਕਹਿ ਲਏ, ਹੁਣ ਤਾਂ ਟਿਊਬਵੈੱਲ ਤੇ ਬੰਬੀਆਂ ਆ ਗਏ। ਅੱਗੇ ਟਿੰਡਾਂ ਵਾਲੇ ਖੂਹ ਹੁੰਦੇ ਸਨ, ਟਿੰਡਾਂ ਵਾਲੇ ਖੂਹ ਬਲਦਾਂ ਨੇ ਬੂਤਿਆਂ ਨੇ ਉਹ ਖੂਹ ਵਾਹੁਣਾ, ਖੂਹ ਚੋਂ ਟਿੰਡਾਂ ਭਰ ਭਰ ਕੇ ਆਉਣੀਆਂ। ਪਾਤਸ਼ਾਹ ਭਾਵੇਂ ਭਰਿਆ ਹੁੰਦਾ ਸੀ ਪਰ 2 ਮਿੰਟਾਂ ਦੇ ਬਾਅਦ ਪਾਤਸ਼ਾਹ ਖਾਲੀ ਹੋ ਜਾਂਦਾ। ਪਾਤਸ਼ਾਹ ਟਿੰਡਾਂ ਦੇ ਨਾਲੋਂ ਪਾਣੀ ਜ਼ਿਆਦਾ ਹੁੰਦਾ ਸੀ, ਲੇਕਿਨ ਪਾਣੀ ਵੱਧ ਜਾਂਦਾ, ਪਾਤਸ਼ਾਹ ਫਿਰ ਖਾਲੀ ਦਾ ਖਾਲੀ। ਇਹ ਲਫ਼ਜ਼ ਮੈਂ ਕਿਉਂ ਕਹੇ ਨੇ, ਅਸੀਂ ਕਥਾ ਤੇ ਕੀਰਤਨ ਵਾਲੇ ਗੱਲਾਂ ਤਾਂ ਬੜੀਆਂ ਕਰਦੇ ਹਾਂ, ਲੇਕਿਨ ਖੂਹ ਦੇ ਪਾਣੀ ਦੀ ਤਰ੍ਹਾਂ ਪਾਣੀ ਪੈੜੀਆਂ ਵਿੱਚ ਚਲਾ ਜਾਂਦਾ ਤੇ ਪਾਤਸ਼ਾਹ ਫਿਰ ਖਾਲੀ ਦਾ ਖਾਲੀ। ਸੁਣ ਵਾਲੇ ਜਗਿਆਸੂ ਜਾਣ ਉਹਨੂੰ ਧਾਰ ਕਰਕੇ ਜੀਵਨ ਸਫਲਾ ਕਰ ਲੈਂਦੇ ਨੇ, ਲੇਕਿਨ ਦੂਜਿਆਂ ਨੂੰ ਉਪਦੇਸ਼ ਦੇਣ ਵਾਲੇ ਖਾਲੀ ਰਹਿ ਗਏ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤ ਕਰ, ਕਰਮ ਕਰ, ਤੇਰਾ ਉਪਦੇਸ਼ ਸਾਡੇ ਹਿਰਦੇ ਵਿੱਚ ਵੱਸ ਜਾਏ। ਜਿਵੇਂ ਸੋਢੀ ਸੁਲਤਾਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੰਚਮ ਪਾਤਸ਼ਾਹ ਕਿਰਪਾ ਕਰ ਰਹੇ ਨੇ, ਸਰਵਣ ਕਰੀਏ ਤੇ ਰਹਿਮਤ ਕਰਨ ਦਾ ਇੱਕੋ ਇੱਕ ਤਰੀਕਾ, ਕਿਉਂਕਿ ਆਪਾਂ ਕੋਈ ਵੀ ਸ਼ਬਦ ਪੜ੍ਹਦੇ ਉੱਥੇ ਉਹਦਾ ਨਾਮ, ਇੱਥੇ ਵੀ ਨਾਮ ਦੀ ਮਹਿਮਾ ਹੈ। ਤੇ ਨਾਮ ਹੈ ਕਿ ਆਪਾਂ ਅਰਦਾਸ ਤੋਂ ਬਾਅਦ ਇੱਕ ਦੋਹਰਾ ਪੜ੍ਹਦੇ ਹੁੰਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ। ਇਸ ਕਰਕੇ ਆਪਾਂ ਨਾਮ ਰੂਪੀ ਜਹਾਜ਼ ਤੇ ਚੜ੍ਹਨ ਦਾ ਯਤਨ ਕਰੀਏ। ਉਹਦਾ ਇੱਕੋ ਇੱਕ ਤਰੀਕਾ ਸਿਖਾਰੇ ਗੱਜ ਕੇ ਬੋਲੋ, ਸਤਨਾਮ ਵਾਹਿਗੁਰੂ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੁਲਾਵਲ ਮਹੱਲਾ ਪੰਜਵਾ, ਸਿਮਰਤ ਨਾਮ ਕੋਟ ਜਤਨ ਭਏ।
ਜਤਨ ਦਾ ਅਰਥ ਕੀਤਾ ਸਾਧਨ। ਕਹਿੰਦੇ ਅਨੇਕਾਂ ਤਰ੍ਹਾਂ ਦੇ ਲੋਕ ਸਾਧਨ ਕਰਦੇ, ਕੋਈ ਧੋਣੀਆਂ ਤਾਉਂਦਾ, ਕੋਈ ਪੁੱਠਾ ਲਮਕਦਾ, ਕੋਈ ਜਲ ਧਾਰਾ ਕਰਦਾ, ਲੇਕਿਨ ਪਰਮੇਸ਼ਰ ਦਾ ਨਾਮ ਇੰਨਾ ਵਕੀਮਤਾ ਹੈ, ਉਸ ਪਰਮਾਤਮਾ ਦੇ ਨਾਮ ਦੀ ਇਬਾਦਤ ਕਰੇ ਜਪੇ ਤੇ ਸਾਰੇ ਦੇ ਸਾਰੇ ਵਿੱਚ ਆ ਜਾਣਗੇ। ਆ ਸਾਹਮਣੇ ਲਿਖਿਆ ਹੈ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੋਲ, ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ। ਬਹੁਤ ਸਾਰੀਆਂ ਸਿੱਖ ਸੰਗਤਾਂ ਗੁਰਮੁਖ ਬਾਈ ਭਾਈ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਗੁਰੂ ਹੋਰ ਤੁਹਾਡੇ ਤੇ ਕਿਰਪਾ ਕਰੇ, ਇਹ ਸੁਖਮਨੀ ਸਾਹਿਬ ਦੀ ਬਾਣੀ ਹਿਰਦੇ ਚ ਵੱਜ ਜਾਏ। ਨਾਮ ਤੋਂ ਮੇਰੇ ਅੰਦਰ ਖਿਆਲ ਆਇਆ, ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀਆਂ ਗੁਰਮੁਖੋਂ 24 ਅਸ਼ਪਦੀਆਂ ਨੇ, 24 ਸ਼ਲੋਕ ਨੇ, ਹਰ ਅਸ਼ਪਦੀ ਦੇ ਵਿੱਚ 8-8 ਪੌੜੀਆਂ ਨੇ ਔਰ ਇੱਕ ਇੱਕ ਪੌੜੀ ਦੀ 10-10 ਪੰਕਤੀਆਂ ਨੇ, ਲੇਕਿਨ ਰਾਹ ਇੱਕ ਹੈ। ਅਸ਼ਟਪਦੀਆਂ 24, ਸ਼ਲੋਕ 24, ਪੌੜੀਆਂ 8-8, ਪੰਕਤੀਆਂ 10-10, ਲੇਕਿਨ ਰਾਹ ਕਿੱਥੇ ਹੈ? ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਗੁਰਮੁਖਾ ਜੀ, ਤੂੰ ਸੁੱਖਾਂ ਦੀ ਭਾਲ ਟੱਲ ਰਹਿਣਾ ਨਾ, ਤੇ ਪ੍ਰਭੂ ਦੇ ਨਾਮ ਨਾਲ ਜੁੜਨਾ ਕਰ, ਪ੍ਰਭੂ ਦੇ ਨਾਮ ਨਾਲ। ਸਾਡਾ ਸੁਭਾਅ ਤਰਕ ਵਾਲਾ ਹੈ, ਜਿਵੇਂ ਥੰਦੇ ਤੇ ਪਾਣੀ ਨਹੀਂ ਟਿਕਦਾ, ਸਾਨੂੰ ਕੋਈ ਗੱਲ ਕਹੇ ਤੇ ਅਸੀਂ ਸੁਣਨ ਨੂੰ ਤਿਆਰ ਨਹੀਂ, ਅਸੀਂ ਜੜ ਨਹੀਂ ਸਕਦੇ। ਭਾਈ ਸਾਹਿਬ, ਤੁਸੀਂ ਕਹਿੰਦੇ ਨਾਮ ਜਪਿਆ ਕਰੋ, ਅਸੀਂ ਤਾਂ ਨਾਮ ਜਪਦੇ ਸਾਡਾ ਬਣਿਆ ਕੱਖ ਨਹੀਂ। ਕਹਿੰਦੇ ਨਾਮ ਜਪੋ, ਨਾਮ ਤਾਂ ਬੜੇ ਰਾਤ ਜਪੀਦਾ ਹੈ, ਗੱਲ ਨਹੀਂ ਬਣੀ, ਇਹ ਸਾਡੀ ਤਰਕ ਹੈ। ਇਹਦਾ ਜਵਾਬ ਗੁਰਮੁਖੀ ਗੁਰੂ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਹੀ ਦਿੱਤਾ ਹੈ। ਉਸ ਗੁਰਬਾਣੀ ਦਾ ਨਾਮ ਹੈ ਦਿਨ ਰਹਿਣ, ਔਰ ਉਸ ਦਿਨ ਰਹਿਣ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਧਨਾਂ ਦੇ ਬਿੰਬ ਬਣਾ ਕਰਕੇ ਸਾਨੂੰ ਸਮਝਾਇਆ ਹੈ एक पंक्ति है, सोमवार सस अमृत चरे चाखत बेग सगल बुखरे, ये तुसी पढ़ सकते हो। इसका अर्थ ही करते ने विद्वान वीर, पुनिया की रात में मणि वाले सप अपनी मणि में बाहर कड़के रखते हैं। मैं बेनती कर लगा कि आप नाम जपते ज्ञाने की गल नहीं बनी, बड़ी चंगी गल है गुरमुखो नाम जपते, पर अपने नाम जपदे में साढ़े थोड़ी ढिलियाई रह गई, कमी रह गई, गल ता नहीं जी बड़ी। वो कमी कह दी उन्हें सप्पों दी तीन कैटागरिया दसिया ने, मणि वाले सप जिहड़े ने ना जिवें अपने सुभाव होंदे ने, कोई रजो गुणी, कोई तमो गुणी, कोई सतो गुणी। जिहड़ा चौधरता भुखा है उन्हें कहिंदे रजो गुणी, जिहड़ा खाण ते सौण दा लालची उन्हें कहिंदे तमो गुणी, ते जिहड़ा सेवा तां करदा है लेकिन साथों नूं कहिंदा कि गुरमुखा मेरी फोटो ला के तो मेरी भैन नूं सेंड कर दे, पता लगे कि मेरा भरा अज दरबार साहब भांडे मांजदा है, बाटियां दो मांजियां, फोटो कनेडा च पहुंच गई मेरी भैन नूं कि भैन जी अज मैं दरबार साहब पांच बाटियां मांजियां। इहनूं कहिंदे ने सतो गुणी, कम चंगा करना लेकिन मैं भी भावना बनी रहनी कि मैं बड़ा दानी, मैं बड़ा ज्ञानी, मैं बड़ा गुरमुख, तो पुआड़ा का सारा मैदा है। उन्हें सप ने ना ये मैं तुम्हें यह नहीं कहा कि मैं नाव तो सुना रहा जा नाव जा टाइम पास कर ली, ये गुरु पंचम पातशाह की बाणी की एक पंक्ति की विचार है, सोमवार सस अमृत चरे चाखत बेग सगल बिखरे। जिहड़े तीन कैटागरिया के सप ने ना, चंद्रमा की रात में चान हुंदा है, ते गुरदेव के कहने के मुताबिक चंद्रमा दे रिश्मां जो मणि ते पैंदियां ते उहदे विच अमृत सिमदा है। एक इहो जिहे सप ने जदों मणि चमकदी है ना, ते जिवें आपां सौण ते भादों दे महीने विच वेखदे आ मींह पैंदा ते मुड़ के बल्ब दे उपर टीर दे उपर भमक्कड़ आउंदे ने, उत्थे कीड़े मकौड़े आउंदे ने, उस सप उन्हें कीड़े मकौड़िया खा करके तो रज के कहता कि अज तो ऐन स्वाद आ गया, ढिड भर गया। यह नहीं पता इस मणि की मानता की है, पर उन्हें केवल से केवल खाण पीन तक अपनी रात बर्बाद कर दी। ये तो भाव आप दुनियावी लोग बाणी तो पढ़ी पर केवल से केवल दुनियावी लोड़ों के नाल सीमित रह गए कि मैं आह मिल जाए, मैं यह मिल जाए। दूजी किस्म के सप ने उन्हें फुकारे मारे, फुकारे मारन के नाल जिहड़ी मिट्टी सी उस मणि ते पै गई, मणि दबी गई, टकरा मार मार के सप मर गया, गल ना बनी। जिहड़ी मैं पहला गल कीती है ना भमक्कड़ खाण तक, असीं केवल ते केवल भगवान का नाम लै करके अपनी रोजी ते रोटी का साधन बना लिया। मैं ऐलती दो टाइम ते कथा कीती मैनूं इन्ने बन गया, केवल ते केवल वेख्या कि कथा ते कीर्तन कीता ते मैनूं किन्ने बन गया। असीं भुल गए साईं नाम अमोल, केवल कोई जान दो जिन्ना भाग मथाहे से नानक हब रंग मार दो। असली तरीका नाम जपन का की है, सानू लाभ किवें होवेगा, चंद्रमा दी रिश्मा उस मणि ते पईआं, मणि च अमृत समिआ, और सप ने उस मणि नूं चट के ते अपनी यह भी खत्म कर लिया। इसे प्रकार गुरमुखो जिहड़ी गुरु की बाणी है ना उस मणि वर्गी है, यही विचार करके ਜਿਹੜੇ ਸਾਡੇ ਅੰਦਰ ਵਿਕਾਰਾਂ ਦਾ ਜ਼ਹਿਰ ਇਹਨੂੰ ਮਾਰਨ ਦਾ ਯਤਨ ਕਰੀਏ, ਵਿਕਾਰਾਂ ਦਾ ਜ਼ਹਿਰ ਮਾਰਨ ਦਾ ਯਤਨ ਕਰੀਏ। ਇਸ ਕਰਕੇ ਮੇਰੇ ਗੁਰਦੇਵ ਨੇ ਆਰੰਭ ਦੀ ਪੰਕਤੀ 'ਚ ਫਰਮਾਇਆ ਹੈ, ਸਿਮਰਤ ਨਾਮ ਕੋਰ ਯਤਨ ਪੈ। ਤੇ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਗੁਰਮੁਖਾ ਤਮਾਮ ਸਾਧਨ ਜਿਹੜੇ ਨੇ ਇਹ ਵਿੱਚ ਆ ਜਾਣਗੇ। ਆਪਾਂ ਨਾਮ ਜਪਦੇ ਮੈਨੂੰ ਇੱਕ ਦ੍ਰਿਸ਼ਟਾਂਤ ਸਾਹਮਣੇ ਆ ਗਿਆ। ਪੁਰਾਣੇ ਜ਼ਮਾਨੇ 'ਚ ਆਪਾਂ ਬਹਿੰਗਮੀ ਸ਼ਬਦ ਤੇ ਚੱਕਰਵਰਤੀ ਸ਼ਬਦ ਇਹ ਆਮ ਸੁਣਦੇ ਹਾਂ। ਇਹ ਚੱਕਰਵਰਤੀ ਮਹਾਤਮਾ ਨੇ ਅੱਜ ਇੱਥੇ, ਕੱਲ੍ਹ ਹੋਰ ਥਾਂ ਤੇ, ਪਰਸੋਂ ਹੋਰ ਥਾਂ ਤੇ ਚਲੇ ਗਏ, ਉਹਨਾਂ ਨੂੰ ਚੱਕਰਵਰਤੀ ਕਹਿੰਦੇ ਆ। ਦੂਜਾ ਲਫ਼ਜ਼ ਅਸੀਂ ਕਹਿੰਦੇ ਬਿਹੰਗਮ, ਬਿਹੰਗਮ ਦਾ ਬਿਹੰਗ ਨੇ ਪੰਛੀ ਨੂੰ, ਜਿਵੇਂ ਪੰਛੀ ਅੱਜ ਇਸ ਟਾਹਣੀ ਤੇ ਕੱਲ੍ਹ ਨੂੰ ਉਸ ਟਾਹਣੀ ਤੇ। ਮਹਾਤਮਾ ਜਾਣ ਇੱਕ ਥਾਂ ਤੇ ਟਿਕਦੇ ਨਹੀਂ ਸਨ ਤੇ ਉਹ ਵਿਚਰਦੇ ਰਹਿੰਦੇ। ਸਾਡੀ ਹਿੰਦੁਸਤਾਨ 'ਚ ਇੱਕ ਪਰੰਪਰਾ ਸੀ, ਰਿਵਾਜ਼ ਸੀ, ਜਦੋਂ ਸਾਉਣ ਭਾਦੋਂ ਦਾ ਮਹੀਨਾ ਆ ਜਾਂਦਾ, ਉਹ ਬਿਹੰਗਮ ਲੋਕ, ਉਹ ਚੱਕਰਵਰਤੀ ਪਰਮੇਸ਼ਰ ਦੇ ਪਿਆਰੇ ਇੱਕ ਥਾਂ ਤੇ ਟਿਕ ਜਾਂਦੇ ਸਨ। ਮੈਂ ਇਹ ਬੇਨਤੀਆਂ ਤੁਹਾਨੂੰ ਤਾਂ ਕਰਨਾ, ਸਾਨੂੰ ਆਮ ਕਰਕੇ ਸਾਡੀਆਂ ਭੈਣਾਂ ਵੀਰ ਸਾਡੇ ਵੱਡੇ ਛੋਟੇ ਤਕਰੀਬਨ ਇਹ ਸਵਾਲ ਕਰਦੇ ਰਹਿੰਦੇ ਨੇ, ਭਾਵੇਂ ਦਿਹਾੜੀ 'ਚ ਇੱਕ ਮਿੰਟ ਤੇ ਭਾਵੇਂ ਚਾਰ। ਗਿਆਨੀ ਤੁਸੀਂ ਕਹਿੰਦੇ ਬਾਣੀ ਪੜੋ, ਨਾਮ ਜਪੋ, ਸਾਡਾ ਤਾਂ ਬਣਿਆ ਕੁਝ ਨਹੀਂ। ਗੁਰਮੁਖਾ ਭੁਲੇਖਾ ਤੈਨੂੰ, ਬਣਿਆ ਬੜਾ ਕੁਛ ਹੈ, ਸਾਹਮਣੇ ਸੂਰਜ ਚਮਕਦਾ ਪਰ ਤੇਰੀਆਂ ਅੱਖਾਂ ਮੀਟੀਆਂ ਨੇ, ਤੈਨੂੰ ਬੋਧ ਨਹੀਂ। ਨਾਮ ਜਪਿਆ ਪਰ ਤਰੀਕਾ ਗਲਤ ਸੀ। ਕਿਹੜਾ? ਉਹ ਮਹਾਤਮਾ ਵਿਚਰ ਰਹੇ ਨੇ ਇੱਕ ਬਾਗ ਦੇ ਨਾਲ, ਵੱਡੇ ਵੱਟ ਜਾ ਰਹੇ ਤੇ ਬਾਗ ਦੀ ਬਾਲਕ ਦੀ ਨਿਗਾਹ ਪੈ ਗਈ। ਉਹਨੇ ਆਵਾਜ਼ ਮਾਰ ਕੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਆ ਚਮਾਸਾ ਕੱਟਣਾ ਹੈ ਤੇ ਮੇਰੇ 'ਤੇ ਕਿਰਪਾ ਕਰੋ, ਭਗਵਾਨ ਨੇ ਬਹਾਨਾ ਬਣਾਇਆ, ਤੁਸੀਂ ਮੇਰੇ ਬਾਗ ਵਿੱਚ ਆਪਣਾ ਠਹਿਰਾ ਕਰੋ ਤੇ ਤੁਹਾਡੀ ਸੰਗਤ ਦਾ ਮੈਨੂੰ ਲਾਭ ਹੋ ਜਾਏਗਾ। ਅਸੀਂ ਗ੍ਰਿਸ ਵਿੱਚ ਜਗੜੇ ਲੋਕ ਹਾਂ ਤੇ ਹੋ ਸਕਦਾ ਸਾਡਾ ਜੀਵਨ ਸਫਲ ਹੋ ਜਾਏ, ਤੁਸੀਂ ਤਾਂ ਕਿਤੇ ਰਹਿ ਨਹੀਂ ਜਾਣਾ। ਮਹਾਤਮਾ ਨੇ ਉਸ ਕਿਸਾਨ ਦੀ, ਜ਼ਿਮੀਂਦਾਰ ਦੀ, ਬਾਗ ਵਾਲੇ ਦੀ ਗੱਲ ਮੰਨ ਲਈ ਔਰ ਉਸ ਬਾਗ ਦੇ ਬਾਲਕ ਨੇ ਇੱਕ ਤੋਤਾ ਪਾਲਿਆ ਸੀ, ਤੋਤਾ ਰਾਹ ਤੋਤਾ, ਔਰ ਉਹਨੂੰ ਆਮ ਕਰਕੇ ਜਿਹੜੇ ਰਾਹ ਤੋਤਿਆਂ ਵਾਲੇ ਨੇ ਉਹਨਾਂ ਨੂੰ ਰਾਮ ਰਾਮ ਕਹਿਣਾ ਸਿਖਾ ਦਿੰਦੇ ਨੇ। ਜਦੋਂ ਬਾਬਾ ਆਇਆ ਨਾ ਤੇ ਤੋਤਾ ਹੱਸ ਕੇ ਕਹਿਣ ਲੱਗਾ, ਉਹ ਦਿਲ ਦੀ ਠੱਗੋ। ਮਹਾਤਮਾ ਨੇ ਇੱਕਦਮ ਮੂੰਹ ਚੱਕ ਕੇ ਆਖਿਆ ਵੀ ਗੰਗਾ ਰਾਮਾ ਕਿਵੇਂ ਬੜਾ ਨਾਰਾਜ਼ ਆਪਦਾ ਭਰਿਆ, ਜੇ ਤੈਨੂੰ ਨਹੀਂ ਚਾਹੁੰਦੇ ਤੇ ਅਸੀਂ ਅੱਗੇ ਚਲੇ ਜਾਂਦੇ ਹਾਂ। ਕਹਿਣ ਲੱਗਾ, ਬਾਬਾ ਜੀ ਸਰ ਸੋਨਾ ਔਖਾ ਬੜਾ ਹੈ। ਕਹਿੰਦੇ ਕਿਵੇਂ? ਅਖੇ ਤੁਸੀਂ ਕਹਿੰਦੇ ਕਿ ਰਾਮ ਦਾ ਨਾਮ ਜਪਣ ਕਰਕੇ ਬੰਦਾ ਮੁਕਤ ਹੋ ਜਾਂਦਾ ਹੈ ਤੇ ਮੈਂ ਤਿੰਨਾਂ ਸਾਲਾਂ ਤੋਂ ਦਿਨੇ ਰਾਤ ਰਾਮ ਰਾਮ ਜਪਦਾ ਪਰ ਮੇਰਾ ਤਾਂ ਪਿੰਜਰਾ ਨਹੀਂ ਟੁੱਟਾ ਤੇ 84 ਦਾ ਕਿਹੜਾ ਕਿਉਂ ਮੁੱਕ ਜਾਏਗਾ? ਬਰੀਕ ਬਰੀਕ ਤਾਰਾਂ ਨੇ ਤੇ 3 ਸਾਲ ਮੈਨੂੰ ਹੋ ਗਏ ਨੇ ਮੈਂ ਦਿਨੇ ਰਾਤ ਰਾਮ ਰਾਮ ਜਪਦਾ ਤੇ ਲੋਹੇ ਦੀਆਂ ਲਿਖੀਆਂ ਦੀਆਂ ਪਤਲੀਆਂ ਤਾਰਾਂ ਨੇ ਟੁੱਟੀਆਂ ਤੇ ਜਮਾਂ ਦਾ ਗੇੜਾ ਕਿਉਂ ਮੁੱਕ ਜਾਏਗਾ? 84 ਕਿਵੇਂ ਕੱਟੀ ਜਾਏਗੀ? ਗੁਰਮੁਖੋ, ਰੱਬ ਦੇ ਪਿਆਰੇ ਸੱਚਖੰਡ ਭੇਟਦੇ ਨਹੀਂ, ਪਚਾ ਕੇ ਨਹੀਂ ਆਉਂਦੇ। ਇੱਕ ਜੁਗਤੀ ਦੱਸਦੀ, ਜਿਹਨੇ ਜੁਗਤੀ ਨੂੰ ਗ੍ਰਹਿਣ ਕਰ ਲਿਆ ਉਹ ਵੀ ਮੰਜ਼ਿਲ ਤੈਅ ਹੋ ਗਈ। ਮਹਾਤਮਾ ਮਹਾਤਮਾ ਸਨ, ਗੁੱਸਾ ਨਹੀਂ ਕੀਤਾ ਤੇ ਕਹਿਣ ਲੱਗੇ, ਗੰਗਾ ਰਾਮਾ ਬੜਾ ਪਰੇਸ਼ਾਨ ਜਾਪਦਾ, ਤੈਨੂੰ ਬੇਨਤੀ ਕਰਨੀ। ਕਹਿੰਦੇ ਦੱਸ ਬਾਬਾ। ਕਹਿੰਦੇ ਉਹ ਕਰ, ਅੱਜ ਸ਼ਾਮ ਨੂੰ ਸਾਰਾ ਦਿਨ ਅੱਜ ਰਾਮ ਰਾਮ ਦਾ ਨਾਮ ਜਪਣਾ ਤੇ ਸ਼ਾਮ ਨੂੰ ਮੁੜ ਕੇ ਦਰ ਵੱਟ ਕੇ ਤੇ ਪਿੰਜਰੇ 'ਚ ਡਿੱਗ ਪਈ, ਜਿਵੇਂ ਤੇਰਾ ਮਾਲਕ ਚੋਰੀ ਲੈ ਕੇ ਆਵੇਗਾ ਉਦੋਂ ਉੱਠੀ ਨਾ ਤੇ ਬਾਕੀ ਦੀਆਂ ਗੱਲਾਂ ਭਰ ਕੇ ਦੁਪਹਿਰੇ ਕਰਾਂਗੇ, ਕਿਉਂਕਿ ਆਪਣੇ ਕੋਲ ਖੁੱਲ੍ਹਾ ਟਾਈਮ ਹੋ ਜਾਣਾ ਮੁੜ ਕੇ। ਮਹਾਤਮਾ ਦੀ ਦੱਸੀ ਜੁਗਤੀ ਦੇ ਮੁਤਾਬਕ ਤੋਤੇ ਨੇ ਸਾਰਾ ਦਿਨ ਰਾਮ ਰਾਮ ਜਪਿਆ, ਰਾਤ ਨੂੰ ਦਰ ਵੱਟੀ ਤੋਤੇ ਦਾ ਮਾਲਕ ਚੂਰੀ ਲੈ ਕੇ ਆਇਆ ਤੇ ਉਹਨੇ ਆਣ ਕੇ ਲਾਇਆ ਵੀ ਗੰਗਾ ਰਾਮ ਤਾਂ ਬੋਲਦਾ ਨੀ ਮਰ ਗਿਆ। ਕਹਿਣ ਲੱਗਾ ਵੀ ਕੀੜੀਆਂ ਨਾ ਚੜ ਜਾਣ ਕਿਉਂਕਿ ਮਰ ਗਿਆ ਤੋਤਾ ਤੇ ਉਹਨੂੰ ਕੀੜੀਆਂ ਨੇ ਚੰਬੜ ਜਾਣਾ। ਪਿੰਜਰਾ ਖੋਲਿਆ ਤੋਤੇ ਨੂੰ ਫੜ ਕੇ ਵਗਾਹ ਕੇ ਸੁੱਟਿਆ ਤੇ ਤੋਤਾ ਅੰਬ ਦੀ ਟਹਿਣੀ ਉੱਪਰ। ਸੰਤ ਹੱਸਦਾ ਕਹਿੰਦੇ ਗੰਗਾ ਰਾਮਾ ਬੜਾ ਗੁਸੈਲਾ ਸਾ ਤੂੰ, ਮੈਂ ਤੈਨੂੰ ਬੇਨਤੀ ਕੀਤੀ ਸੁਣਾ ਬੜੀ ਨੀ ਗੱਲ। ਕਹਿੰਦਾ ਬਾਬਾ ਜੀ ਕਿਵੇਂ? ਕਹਿੰਦਾ ਕਿ ਚੋਰੀ ਨਹੀਂ ਜਪਦਾ ਸਾਂ, ਅੱਜ ਮੁੜ ਤੁਹਾਡੀ ਜਪਿਆ ਤੇ ਵੇਖਿਆ ਤਾਰਾਂ ਪਾਸੇ ਹੋਈਆਂ ਕਿ ਨਹੀਂ, ਮਾਫ ਕਰਨਾ। ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਪਰ ਆਪਾਂ ਚੋਰੀ ਨਹੀਂ ਕਰਦੇ, ਪਿੰਜਰੇ ਚ ਮੁੜ ਤੁਹਾਡੀ ਨਹੀਂ ਕਰਦੇ, ਆਪਾਂ ਚੋਰੀ ਨਹੀਂ ਕਰਦੇ। ਆਹ ਮਿਲ ਜਾਏ, ਉਹ ਮਿਲ ਜਾਏ, ਇੱਕ ਗੱਲ ਯਾਦ ਰੱਖਿਆ ਜੇ, ਸਾਡੇ ਬਜ਼ੁਰਗ ਸ਼ੇਰ ਬੋਲਦੇ ਸਨ ਬੜਾ ਪਿਆਰਾ, ਜਬ ਦਾਂਤ ਨਾ ਥੇ ਤਬ ਦੂਧ ਦਿਓ, ਜਬ ਦਾਂਤ ਦੀਏ ਕਿਆ ਅੰਨ ਨਾ ਦੇ। ਸਾਡੇ ਦੰਦ ਨਹੀਂ ਸਨ, ਸਾਡੀ ਮਾਂ ਦੇ ਰਾਹੀਂ ਪਰਮਾਤਮਾ ਨੇ ਸਾਨੂੰ ਦੁੱਧ ਦਿੱਤਾ। ਇੱਕ ਲਫ਼ਜ਼ ਅਸੀਂ ਅੰਗਰੇਜ਼ੀ ਵਿੱਚ ਸੁਣਦੇ ਹਾਂ ਪਾਰਸ਼ੈਲਿਟੀ, ਪੱਖਪਾਤ। ਆਪਾਂ ਬੰਦੇ ਪੱਖਪਾਤ ਕਰਦੇ ਹਾਂ ਪਰ ਭਗਵਾਨ ਪੱਖਪਾਤ ਨਹੀਂ ਜੀ ਕਰਦਾ, ਉਹਦੀ ਕਾਣੀ ਬੰਦ ਨਹੀਂ। ਕਿਉਂ? ਤਜਰਬਾ ਕਰਕੇ ਵੇਖਣਾ। ਸਾਦੀ ਜੀ ਗੱਲ ਮੈਂ ਕਹਿਣ ਲੱਗਾ, ਡੂੰਘੀ ਨਹੀਂ। ਇੱਕ ਮਾਂ ਅਮੀਰ ਹੈ, ਉਹ ਕਾਜੂ ਖਾਂਦੀ ਹੈ, ਅਖਰੋਟ ਖਾਂਦੀ ਹੈ, ਬਦਾਮਾਂ ਦੀਆਂ ਗਿਰੀਆਂ ਖਾਂਦੀ ਹੈ। ਇੱਕ ਮਾਂ, ਉਹਦਾ ਗੁਜ਼ਾਰਾ ਨਹੀਂ ਚੱਲਦਾ, ਉਹ ਝੌਂਪੜੀ 'ਚ ਰਹਿੰਦੀ ਹੈ, ਸੜਕ 'ਤੇ ਰੂੜੀ ਢੋਲਦੀ ਹੈ। ਦੋਵਾਂ ਮਾਵਾਂ ਦੇ ਰਾਹੀਂ ਦੋ ਦੋਂਦਾ, ਅਤੇ ਇਹ ਨਹੀਂ ਕਿ ਜਿਹੜੀ ਬਦਾਮ ਖਾਂਦੀ ਉਹ 'ਚ ਵਿਟਾਮਿਨ ਜ਼ਿਆਦਾ ਅਤੇ ਦੂਜੀ ਵਿੱਚ ਘੱਟ। ਇੱਕ ਮਾਂ ਨੇ ਰੁੱਖੀ ਰੋਟੀ ਖਾਧੀ, ਇੱਕ ਨੇ ਅਖਰੋਟ ਖਾਧੇ, ਬਦਾਮ ਖਾਧੇ ਅਤੇ ਸੌਂਗੀ ਖਾਧੀ। ਦੁੱਧ ਉਹਦੇ ਵਿੱਚ ਹੀ ਉਹੋ ਤਾਕਤ, ਅਤੇ ਜਿਹੜੀ ਰੋਟੀ ਗਰੀਬ ਨਹੀਂ ਖਾਂਦੀ ਸੁੱਕੀ, ਉਹਦੇ ਵਿੱਚ ਹੀ ਉਹ ਤਾਕਤ। ਇਹ ਰੱਬ ਦੇ ਰੰਗ ਨੇ, ਬੜੀ ਸਾਦੀ ਜੀ ਦਾਰ ਨੇ, ਤੇ ਅਸੀਂ ਸਮਝ ਸਕਦੇ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਣ ਕਰਕੇ ਗੁਰਮੁਖਾ ਸਾਰੇ ਮੇਰੇ ਸਾਧਨ ਆਪਣੇ ਆਪ ਹੀ ਵਿੱਚ ਆ ਜਾਣਗੇ। ਪਰ ਇਉਂ ਕਰ
ਸਾਧ ਸੰਗ ਮਿਲ ਹਰ ਗੁਣ ਗਾਏ।
ਸਾਧਾ ਭਾਵ ਹੁੰਦਾ ਗੁਰਮੁਖ ਜਿਨ੍ਹਾਂ ਆਪਣੇ ਆਪ ਨੂੰ ਸਾਧਿਆ। ਇਹਦਾ ਆਮ ਬੋਲੀ 'ਚ ਮਹਾਤਮਾ ਨੇ ਇੱਕ ਸ਼ਬਦ ਬਣਾਇਆ, ਬਾਣੀ ਦਾ ਨਹੀਂ ਪਰ ਪ੍ਰਚਲਿਤ ਹੈ, ਸਾਧ ਵਹਿਨੀ ਜਗ ਜਾਣੀਏ, ਜਾਣ ਕੇ ਨਾਹੇ ਉਪਾਧ ਮਨ। ਜਿਹਦੇ ਮਨ ਵਿੱਚ ਉਪਾਧੀ ਨਹੀਂ ਨਾ, ਭਾਵੇਂ ਹਿੰਦੂ ਹੈ, ਇਹ ਤਾਂ ਵੱਖਰੀ ਗੱਲ ਵੀ ਆਪਾਂ ਲਕੀਰਾਂ ਮਾਰੀ ਜਾਂਦੇ ਵੀ ਹਿੰਦੂ ਇਹ, ਸਿੱਖ ਇਹ, ਮੁਸਲਮਾਨ। ਅੱਜ ਮੈਂ ਬਹੁਤ ਪ੍ਰਭਾਵਿਤ ਹੋਇਆ, ਅੱਜ ਮੈਂ ਮੱਥਾ ਟੇਕਣਾ ਦਰਬਾਰ ਸਾਹਿਬ ਡਿਊਟੀ 'ਤੇ ਆਇਆ, ਜਿਹੜਾ ਉਹ ਪੰਚਮ ਪਾਤਸ਼ਾਹ ਦਾ ਪਾਵਨ ਸਥਾਨ ਮੰਜੀ ਸਾਹਿਬ, ਇਹ ਅੱਜ ਦੀ ਗੱਲ ਜੀ, ਮੈਂ ਉੱਥੇ ਹਿੰਦੂ ਭਰਾ ਵੇਖਿਆ, ਬਿਲਕੁਲ ਸਾਦਾ ਜਿਹਾ, ਅੰਦਰ ਗੁਰੂ ਕੇ ਰਾਗੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰਨ, ਅਤੇ ਉਹ ਨਾਲ ਨਾਲ ਆਸਾ ਦੀ ਵਾਰ ਦੀਆਂ ਪੰਕਤੀਆਂ ਪੜ੍ਹੇ। ਅੱਜ ਦੀ ਗੱਲ ਮੈਂ ਵੇਖ ਕੇ ਦੰਗ ਹੋ ਗਿਆ ਅਤੇ ਮੈਂ ਸਿਰ ਝੁਕਾਇਆ। ਮੈਂ ਕਿਹਾ ਵੀ ਸਾਨੂੰ ਲੇਬਲ ਸਿੱਖੀ ਦਾ ਲੱਗਾ ਅਤੇ ਸਾਨੂੰ ਆਸਾ ਦੀ ਵਾਰ ਦਾ ਇੱਕ ਸ਼ੱਕਾ ਨਹੀਂ ਆਉਂਦਾ, ਅਤੇ ਆਪਾਂ ਕਹਿਣਾ ਫਲਾਨਾ ਹੈ। ਮੈਂ ਉਸ ਵੀਰ ਤੋਂ ਸਦਕੇ ਜਾਣਾ, ਮੈਂ ਜਾਣਦਾ ਨਹੀਂ। ਕਹਿਣ ਤੋਂ ਭਾਵ ਇਹ ਹੈ ਗੁਰਮੁਖੋ, ਸਾਧ ਤੋਂ ਲਫ਼ਜ਼ ਆਇਆ ਚੇਤੀ, ਸਾਧ ਵਹੀ ਜਗ ਜਾਣੀ ਜਾ ਕੇ ਨਾ ਉਪਾਧ ਮਨ। ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਾਧ ਦੀ ਵਿਆਖਿਆ, ਜਿਹਦੇ ਕੰਮਾਂ 'ਚ ਮੈਲ ਨਾ ਹੋਵੇ, ਮੈਲ ਉਹਨੂੰ ਸਾਧ ਕਹਿੰਦੇ ਹਨ। ਅਤੇ ਉਹਨੂੰ ਇੰਨਾ ਮਹਾਨ ਲਿਖਿਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ, ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟ ਤੋਂ ਬਹੁਤ ਨਿਹਾਲ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਕਿ ਸਾਧ ਮਿਲਦਾ ਨਹੀਂ, ਪਰ ਜੇ ਕਿਤੇ ਮਿਲ ਜਾਏ ਨਾ ਤੇ ਉਹਨੂੰ ਵੇਹਦੇ ਅਨੁਸਾਰ ਤੇਰੇ ਦੁੱਖ ਟੁੱਟ ਜਾਣਗੇ। ਹਾਲ ਕਹਿੰਦੇ ਨੇ ਦੁੱਖ ਨੂੰ, ਨਿਹਾਲ ਤੋਂ ਭਾਵ ਦੁੱਖਾਂ ਤੋਂ ਰਹਿ ਮਿਲ। ਇਹ ਨਹੀਂ ਕੋਈ ਨਿੱਕੀਆਂ ਲਾਚੀਆਂ ਕਰਕੇ ਦੇਵੇ, ਤੈਨੂੰ ਤਾਗਾ ਬਣਾ ਕੇ ਦੇਵੇ, ਕੋਈ ਤੈਨੂੰ ਫੂਕਾਂ ਮਾਰੇ, ਉਹ ਸਾਧ ਨਹੀਂ। ਉਹਦੇ ਅੰਦਰ ਨਾਂ ਵੱਸਦਾ, ਉਹਨੂੰ ਵੇਖਦੇ ਅਨੁਸਾਰ ਤੇ ਦੁੱਖ ਟੁੱਟ ਜਾਣਗੇ। ਉਹੋ ਜਿਹੇ ਗੁਰਮੁਖਾਂ ਦੇ ਨਾਲ ਸਾਧ ਸੰਗ ਮਿਲ ਹਰ ਗੁਣ ਗਾਏ। ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਨਾ ਉਹਨਾਂ ਨਾਲ ਮਿਲ ਕਰਕੇ ਪਰਿਪੂਰਨ ਪ੍ਰਮਾਤਮਾ ਜੋ ਹਰ ਥਾਂ ਤੇ ਵਿਆਪਕ ਹੈ ਉਹਦੇ ਗੁਣ ਉਹਦੀਆਂ ਵਡਿਆਈਆਂ ਗਾਉਣਾ ਕਰ
ਰਾਮ ਦੂਤਨ ਕੋ ਤ੍ਰਾਸ ਅਹ
ਅਸੀਂ ਪਰ ਸ਼ੰਕਾ ਕੀਤਾ ਵੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਤੁਸੀਂ ਵਾਰ ਵਾਰ ਨਾਮ ਦੀ ਗੱਲ ਕਰਦੇ ਹੋ ਇਹਦੇ ਨਾਲ ਕੀ ਹੋਏਗਾ। ਸਤਿਗੁਰੂ ਪਾਤਸ਼ਾਹ ਨੇ ਬਹੁਤ ਵੱਡੀ ਗੱਲ ਕਹੀ ਹੈ। ਉਹ ਕਹਿੰਦੇ ਗੁਰਮੁਖਾ ਲੋਕੀ ਜਮ ਰਾਜੇ ਤੋਂ ਡਰਦੇ ਨੇ, ਮੈਂ ਜਮ ਰਾਜੇ ਤੋਂ ਜਮ ਰਾਜਾ ਤੇਥੋਂ ਡਰੇਗਾ। ਇਸ ਪੰਕਤੀ ਦਾ ਅਰਥ ਇਹ ਜੇ ਜਿਹੜਾ ਜਮਦੂਤ ਹੈ ਨਾ ਮੌਤ ਦਾ ਫਰਿਸ਼ਤਾ ਉਹ ਤੇਥੋਂ ਡਰੇਗਾ। ਆਪ ਰਾਤ ਨੂੰ ਕੀਰਤਨ ਸੋਹਣੇ ਦੇ ਪਾਠ ਤੋਂ ਪਹਿਲਾਂ ਸਲੋਕ ਪੜ੍ਹਦੇ ਹਾਂ, ਚੇਤੇ ਕਰੋ। ਜੈ ਸਾਧੂ ਗੁਰਬਿਧ ਭਜਨ ਕੀਰਤਨ ਨਾਨਕ ਨੀਕ ਨਾ ਹੋ ਨਾ ਤੂੰ ਨਹਿ ਛੁੱਟੇ ਨਿਤ ਨਾ ਜਾਈਏ ਦੂਤ। ਇਹ ਜਮ ਰਾਜਾ ਕਹਿੰਦਾ ਵੀ ਜਿੱਥੇ ਰੱਬ ਦੇ ਪਿਆਰੇ ਹੋਣ, ਜਿੱਥੇ ਹਰੀ ਦੀ ਵਡਿਆਈ ਹੋਵੇ ਨਾ, ਮੈਂ ਤੁਹਾਨੂੰ ਬੇਨਤੀ ਕਰਦਾ ਮਿੱਤਰੋ ਉੱਥੇ ਨਾ ਜਾਇਆ ਜੇ। ਇਹ ਧਰਮ ਰਾਜਾ ਆਪਣੇ ਅਹਿਲਕਾਰਾਂ ਸਾਥੀਆਂ ਨੂੰ ਕਹਿੰਦਾ ਵੀ ਉੱਥੇ ਨਾ ਜਾਇਆ ਜੇ। ਤੇ ਵਿੱਚ ਸ਼ਰਾਰਤੀ ਵੀ ਹੁੰਦੇ ਨੇ, ਇੱਕ ਵਿੱਚ ਉਹ ਕਹਿਣ ਲੱਗਾ ਵੀ ਜੇ ਚਲੇ ਗਏ ਤੇ ਕੀ ਹੋਵੇਗਾ। ਅੱਗੋਂ ਧਰਮ ਰਾਜਾ ਕਹਿੰਦਾ ਵੀ ਨਾ ਤੁਹਾਡਾ ਛੁਟਕਾਰਾ ਤੇ ਨਾ ਮੇਰਾ ਛੁਟਕਾਰਾ, ਮਾਰੇ ਜਾਵਾਂਗੇ। ਇਹ ਹੈ ਨਾਮ ਦੀ ਵਡਿਆਈ। ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜਿਹਨਾਂ ਨੇ ਪਰਮੇਸ਼ਵਰ ਦੇ ਪਿਆਰਿਆਂ ਦੇ ਨਾਲ ਹਰੀ ਦੀ ਵਡਿਆਈ ਕੀਤੀ ਹੈ ਨਾ, ਜਮ ਰਾਜਾ ਵੀ ਉਹਨਾਂ ਤੋਂ ਡਰਦਾ ਹੈ।
ਰਾਮ
ਦੇ ਕਰਕੇ ਕਿਰਪਾ ਕਰਦੇ ਹਨ।
ਮਨ ਤਨ ਪ੍ਰਭ ਕੇ ਚਰਨ ਗਏ।
ਉਹ ਗੁਰਮੁਖ ਜਾਨ ਜਿਹੜੇ ਮਨ ਕਰਕੇ ਤੇ ਤਨ ਕਰਕੇ ਪਰਮੇਸ਼ਰ ਦੇ ਨਾਮ ਨਾਲ ਜੁੜ ਗਏ ਨੇ ਨਾ, ਇਹ ਪੰਜਾਬੀ ਦੀ ਕਾਮ ਕਹਾਵਤ ਤੇ ਹਾਥੀ ਦੇ ਪਾਉਂ ਵਿੱਚ ਸਾਰੇ ਪਾਉਂ ਆ ਜਾਂਦੇ ਹਨ। ਹਜ਼ੂਰ ਕਹਿੰਦੇ ਵੀ ਜਿਹਨਾਂ ਪਰਮੇਸ਼ਰ ਦੇ ਚਰਨ ਪਗੜੇ ਨੇ, ਪਰਮੇਸ਼ਰ ਦਾ ਨਾਮ ਲੈਂਦੇ ਨੇ ਨਾ, ਪੁਨੇ ਚਰਨ ਦੇ ਭਾਵ ਦਾ ਪ੍ਰਾਸ਼ਚਿਤ, ਜਿਹਨੂੰ ਸਾਡੇ ਹਿੰਦੂ ਮਾਫ ਕਰਨਾ, ਮੁਸਲਮਾਨ ਤੇ ਈਸਾਈ ਭਰਾ ਕਹਿੰਦੇ ਨੇ ਤੋਬਾ ਕਰਨੀ, ਹਿੰਦੂ ਧਰਮ ਦੇ ਵਿੱਚ ਉਹਨੂੰ ਕਹਿੰਦੇ ਨੇ ਪ੍ਰਾਚਿਤ ਕਰਨਾ। ਪ੍ਰਾਚਿਤ ਸੰਸਕ੍ਰਿਤ ਦਾ ਲਫ਼ਜ਼ ਹੈ। ਤੇ ਜਿਵੇਂ ਆਪਾਂ ਸਿੱਖ ਧਰਮ ਦੇ ਵਿੱਚ ਸਾਥੋਂ ਗਲਤੀ ਹੁੰਦੀ ਹੈ, ਅਸੀਂ ਪੰਜਾਂ ਪਿਆਰੇ ਦੇ ਕੋਲ ਪੇਸ਼ ਹੋ ਕਰਕੇ ਤੇ ਤਨਖਾਹ ਲਾਉਣੀ, ਉਹਨੂੰ ਇਹ ਪ੍ਰਾਚਿਤ ਕਹਿੰਦੇ, ਉਹਨੂੰ ਪੁਣੇ ਚਰਨ ਕਹਿੰਦੇ। ਜੇ ਤਨਖਾਹ ਲਾਉਣੀ ਨੂੰ ਪੁਣੇ ਚਰਨ, ਜਿਹੜੇ ਪਰਮੇਸ਼ਰ ਦੇ ਚਰਨ ਗ੍ਰਹਿ ਨਾਮ ਜਪਣਾ ਵਾਲਾ ਗੁਰਮੁਖਾ, ਇਹਦੇ ਚ ਆਪਣੇ ਆਪ ਹੀ ਪਛਤਾਵਾ ਕਰਨ ਦੇ ਸਾਰਾ ਕੁਝ ਹੋਵੇਗਾ, ਕਿਉਂ ਗਲਤੀ ਨੂੰ ਮੰਨਣਾ ਬੜਾ ਔਖਾ ਹੈ। ਜਿਵੇਂ ਆਪਾਂ ਪੇਸ਼ ਹੋਈਏ, ਆਪਾਂ ਕਹਿੰਦੇ ਜੀ ਮੈਂ ਗਲਤੀ ਕੀਤੀ, ਮੇਰੇ ਤੇ ਕਿਰਪਾ ਕਰੋ। ਗਲਤੀ ਨੂੰ ਸਵੀਕਾਰ ਕਰਨਾ ਇੱਕ ਬਹੁਤ ਵੱਡੀ ਗੱਲ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਹਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਆਪਣੀ ਗਲਤੀ ਦਾ ਅਹਿਸਾਸ ਕੀਤਾ, ਗਲਤੀ ਮੰਨ ਲਈ,
ਆਵਨ ਜਾਨ ਪਰਮ ਭਉ ਨਾਥਾ,
ਇਹ ਜਿਹੜਾ ਆਉਣ ਤੇ ਜਾਣ ਦਾ ਚੱਕਰ ਖਤਮ ਹੋ ਗਿਆ। ਜਿਹੜੇ ਕਈ ਤਰ੍ਹਾਂ ਦੇ ਆਪਾਂ ਨੂੰ ਭਰਮ ਪਏ ਨੇ, ਆਪਾਂ ਡਰੀ ਜਾਂਦੇ ਵੀ ਪਤਾ ਨਹੀਂ ਕੀ ਹੋ ਜਾਏਗਾ, ਮੇਰੀ ਪਾਤਸ਼ਾਹ ਕਹਿੰਦੀ ਫਿਰ ਜਿਹੜਾ ਤੇਰੇ ਅੰਦਰ ਭੈ ਤੇ ਵਹਿਮ ਨੇ ਨਾ, ਇਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ। ਆਉਣ ਜਾਣ ਦਾ ਗੇੜਾ ਮੁੱਕ ਜਾਏਗਾ।
ਜਨਮ ਜਨਮ ਕੇ ਕਿਲ ਵਿਖ ਦਹੇ,
ਇੱਥੇ ਨੂੰ ਮੁੱਕੇ, ਕਈ ਜਨਮਾਂ ਦੇ ਕੀਤੇ ਹੋਏ ਪਾਪ ਸੜ ਜਾਣਗੇ। ਕਿਲ ਵਿਖ ਦਾ ਪਾਪ ਹੁੰਦਾ ਪਾਪ, ਦਹਿ ਦਾ ਪਾਪ ਸੜਨਾ। ਜਿਹੜੇ ਕਈ ਜਨਮਾਂ ਦੇ ਕੀਤੇ ਹੋਏ ਪਾਪ ਨੇ ਨਾ, ਪਰਿਪੂਰਨ ਪ੍ਰਮਾਤਮਾ ਦੇ ਨਾਮ ਕਰਕੇ ਸੜ ਜਾਂਦੇ ਹਨ। ਨਿੱਕੀ ਦੀ ਤੀਲੀ ਹੁੰਦੀ ਮਾਚਸ ਦੀ, ਤੇ ਗੁਰਮੁਖੋ ਭਾਵੇਂ ਉਹ ਪੰਜ ਡੱਬੇ ਪਏ ਹੋਣ, ਉਹ ਕਿਸੇ ਕੰਮ ਨਹੀਂ। ਤੇ ਜਦੋਂ ਅਸੀਂ ਤੀਲੀ ਨੂੰ ਡੱਬੀ ਦੇ ਨਾਲ ਘਸਾਉਂਦੇ ਹਾਂ ਨਾ, ਉਹਦੇ ਚੋਂ ਅੱਗ ਪੈਦਾ ਹੁੰਦੀ ਤੇ ਉਹ ਮਣਾ ਮੂੰਹ ਬਾਲਣ ਨੂੰ ਸਾੜ ਦਿੰਦੀ ਹੈ। ਇਸੇ ਪ੍ਰਕਾਰ ਪਰਿਪੂਰਨ ਪ੍ਰਮਾਤਮਾ ਦਾ ਨਾਮ ਹੈ ਨਾ, ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਇਹ ਵੱਖ ਵੱਖ ਤਰੀਕੇ ਨੇ ਸਾਡੇ ਹਿਰਦੇ ਦੇ ਨਾਲ ਟਕਰਾਉਂਦਾ ਘਸਾਉਂਦੇ ਹਾਂ ਜਾਂ ਵਾਰ ਵਾਰ ਆਪਾਂ ਅਭਿਆਸ ਕਰਦੇ ਨਾ, ਜਦੋਂ ਹਿਰਦੇ ਨਾਲ ਲਗਨ ਲੱਗਦੀ ਹੈ ਤੇ ਉਹਦੇ ਚ ਗੁਰਮੁਖ ਬ੍ਰਹਮ ਗਿਆਨ ਦੀ ਅਗਨੀ ਲਗਨ ਕਰਕੇ ਤਮਾਮ ਪਾਪ ਸੜ ਜਾਂਦੇ ਨੇ। ਪਰ ਨਾਲ ਮੈਂ ਬੇਨਤੀ ਕੀਤੀ ਵੀ ਜਿੰਨਾ ਚਿਰ ਤੀਲੀ ਘਸਾਈਏ ਨਾ, ਉਹਨਾਂ ਚਿਰ ਅਗਨੀ ਨਹੀਂ ਬਣਨੀ। ਜਿੰਨਾ ਚਿਰ ਪਰਮੇਸ਼ਰ ਦਾ ਚਿੰਤਨ ਨਾ ਨਾ ਕੀਤਾ ਉਹਨਾਂ ਚਿਰ ਬ੍ਰਹਮ ਜਿਹੜੀ ਅਗਨੀ ਉਹ ਪ੍ਰਚੰਡ ਨਹੀਂ ਹੋਣੀ। ਤੇ ਜੇ ਪ੍ਰਚੰਡ ਹੋ ਗਈ ਤੇ ਜਿਹੜੇ ਕਈ ਜਨਮਾਂ ਦੇ ਪਾਪ ਨੂੰ ਉਹ ਸਵਾਹ ਦੀ ਢੇਰੀ ਬਣ ਜਾਣਗੇ। ਗੁਰਮੁਖਾ ਪਰਮਾਤਮਾ ਦਾ ਨਾਮ ਲਿਆ ਕਰ ਤੇ ਤੈਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ। ਇੱਥੇ ਮਨ ਵਿੱਚ ਸ਼ੰਕਾ ਜਿਹਾ ਆਇਆ ਵੀ ਭਾਈ ਸਾਹਿਬ ਨਾਲੇ ਆਪਾਂ ਨਾਮ ਦੀ ਗੱਲ ਕਰੀ ਤੇ ਨਿਰਭਉ ਹੋਣ ਦਾ ਮਤਲਬ ਕੀ ਹੈ, ਡਰ ਕਿਉਂ ਲੱਗਦਾ? ਡਰ ਲੱਗਣ ਦਾ ਕਾਰਨ ਇਹ ਗੁਰਮੁਖੋ, ਮੈਨੂੰ ਆਪਣੇ ਪਿੰਡ ਦੀ ਬਚਪਨ ਦੀ ਗੱਲ ਚੇਤੇ, ਸਾਡੇ ਪਿੰਡ ਇੱਕ ਆਦਮੀ ਅਸੀਂ ਬਜ਼ੁਰਗ ਵੇਖਿਆ, ਉਹ ਖੇਮ ਕਰਨ ਦੀਆਂ ਮੜੀਆਂ ਦੇ ਵਿੱਚ ਕਾਲੇ ਲੰਗਾ ਛਲਾ ਕਰਦਾ ਸੀ। ਉਹਦਾ ਨਾਮ ਤੇਜਾ ਸਿੰਘ ਸੀ। ਮੈਂ ਆਪਣੀ ਅੱਖੀਂ ਵੇਖੀ ਕਰਦਾ ਭੂਰੇ ਕੋਲ ਮੇਰੇ ਪਿੰਡ ਦੀ, ਉਹਦੇ ਉੱਤੇ ਪੁੱਠਾ ਪੈ ਗਿਆ ਤੇ ਉਹ ਸਿਆਣਾ ਬਹਿਣਾ ਬੰਦਾ, ਉਹਨੇ ਇਕੱਲੇ ਨੇ ਗੱਲਾਂ ਕਰੀ ਜਾਣੀਆਂ, ਉਹ ਕਮੜਾ ਹੋ ਗਿਆ। ਤੇ ਅਸੀਂ ਬਜ਼ੁਰਗਾਂ ਨੂੰ ਪੁੱਛਿਆ ਵੀ ਇਹ ਬਾਬਾ ਤੇਜਾ ਸਿੰਘ ਇਕੱਲਾ ਗੱਲਾਂ ਕਿਉਂ ਕਰਦਾ ਹੈ? ਉਹ ਕਹਿੰਦੇ ਪੁੱਤਰ, ਇਹ ਕਾਲੇ ਰੰਗ ਦਾ ਛਲਾ ਕਰਦਾ ਸੀ ਤੇ ਇਹ ਪੁੱਠਾ ਪੈ ਗਿਆ, ਲੇਕਿਨ ਗੁਰੂ ਕੀ ਬਾਣੀ ਇਹ ਵੀ ਪੁੱਠੀ ਨਹੀਂ ਜੇ ਪੈਂਦੀ। ਕੋਈ ਕਹਿੰਦਾ ਵੀ ਕੋਲ ਪਾਣੀ ਰੱਖੋ, ਕੋਈ ਕਹਿੰਦਾ ਲਕੀਰ ਮਾਰ ਕੇ ਰੱਖੋ, ਕੋਈ ਕਹਿੰਦਾ ਕੋਲ ਲੋਹਾ ਰੱਖੋ, ਪਰ ਇੱਕ ਵਹਿਗੁਰੂ ਪਰਮੇਸ਼ਰ ਦਾ ਨਾਮ ਜਿਹਾ ਇਹ ਗੁਰਮੁਖੋ ਪੁੱਠਾ ਨਹੀਂ ਪੈਂਦਾ, ਪੁੱਠਿਆਂ ਨੂੰ ਸਿੱਧੇ ਕਰ ਦਿੰਦਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਗੁਰਮੁਖਾ ਤੂੰ ਖੌਫ ਨਾ ਕਰ, ਡਰ ਨਾ, ਜਿਹੜਾ ਜਗਤ ਦਾ ਈਸ਼ਰ ਹੈ ਨਾ ਉਸ ਮਾਲਕ ਦਾ ਭਜਨ ਕਰ ਤੇ ਤੈਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ ਰਹੇਗਾ। ਯਾਦ ਰੱਖੀ
ਪਦਾਰਥ
ਪਦਾਰਥ ਵੱਡੇ ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਆਪਾਂ ਗੁਰਬਾਣੀ ਪੜ੍ਹਦੇ ਨੇ, ਚਾਰ ਪਦਾਰਥ ਜੇ ਕੋਈ ਮੰਗੇ, ਚਾਰ ਪਦਾਰਥਾਂ ਦਾ ਜ਼ਿਕਰ ਹੈ। ਉਹ ਚਾਰ ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ ਤੇ ਮੋਖ। ਜਿਹੜਾ ਧਰਮ ਤੇ ਮੋਖ ਹੈ ਨਾ, ਇਹ ਪ੍ਰਲੋਕ ਦੇ ਨੇ। ਕਾਮ ਤੇ ਅਰਥ ਇੱਥੋਂ ਦੇ ਨੇ। ਅਰਥ ਕਹਿੰਦੇ ਨੇ ਪੈਸਿਆਂ ਨੂੰ, ਜਿਵੇਂ ਇਕਨੋਮਿਕਸ ਨੂੰ ਕਹਿੰਦੇ ਅਰਥ ਸ਼ਾਸਤਰ, ਪੈਸਿਆਂ ਦਾ ਗਿਆਨ। ਪਰ ਨਾਮ ਪਦਾਰਥ ਹੈ ਨਾ, ਜਿਹਨਾਂ ਗੁਰਮੁਖਾਂ ਨੇ ਜਪਿਆ ਉਹ ਵੱਡੇ ਭਾਗਾਂ ਵਾਲੇ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਭਾਉ ਨਹੀਂ। ਪਰ ਯਾਦ ਰੱਖੀ
ਕਰ ਕਿਰਪਾ ਪੂਰਨ ਪ੍ਰਭ ਦਾਤੇ।
ਇਹ ਜਣੇ ਖੜੇ ਤੇ ਗੋਡੀ ਨਾਲ ਪਹਿਲਾਂ ਮੱਥਾ ਟੇਕਣ ਗਿਆ ਤੇ ਸਿਆਣਾ ਬਿਆਣਾ ਬੰਦਾ ਆਪਣੇ ਕਾਕੇ ਨੂੰ ਕਹਿੰਦਾ ਵੀ ਬਾਬਾ ਜੀ ਨੂੰ ਮੱਥਾ ਟੇਕ। ਆਹ ਹੁਣ ਦੀ ਗੱਲ ਜੇ ਮੈਂ ਕਿਹਾ ਭਰਿਆ ਪੁਰਸ਼ਾ ਆਇਆ ਤੂੰ ਦਾਦੇ ਦੇ ਕੋਲ ਹੈ ਤੇ ਮੰਗਤੇ ਕੋਈ ਮੰਗੀ ਜਾਵੇ ਤਾਂ ਆਪ ਮੰਗਤਾ ਤੈਨੂੰ ਕੀ ਦੇਗਾ? ਕਿਹਦੇ ਕਮਲੇ ਲੋਕ ਨੇ, ਸਿਆਣਾ ਬਿਆਣਾ ਬੰਦਾ ਮੈਨੂੰ ਜਾਣਦਾ ਨੀ। ਤੇ ਬਾਜਾਂ ਮਾਰੇ ਆ ਜਲਦੀ ਆ ਬਾਬੇ ਨੂੰ ਮੱਥਾ ਟੇਕੇ। ਮੈਂ ਕਿਹਾ ਬੇੜਾ ਆਪਣਾ ਵੀ ਗਰ ਕਰਕੇ ਮੇਰੇ ਵੀ ਕਰੇਗਾ, ਮੰਗਤੇ ਕੋਲ ਨਹੀਂ ਆਵੇਗਾ। ਜਿਹੜਾ ਬਾਟਾ ਲੈ ਕੇ ਦਾਤੀ ਤੇ ਖਲੋਤਾ ਪਤਾ ਨੀ ਜਿੰਨਾ ਕੁ ਪਿਆ ਤੇ ਤੂੰ ਕਹਿੰਦਾ ਵੀ ਮੰਗਤੇ ਕੋਲ ਖੋਲਣਾ। ਮੈਂ ਵਾਰ ਵਾਰ ਬੇਨਤੀ ਕਰਦਾ ਤੁਹਾਨੂੰ, ਹਰ ਰੋਜ਼ ਕਰਦਾ, ਮੰਗਤਿਆਂ ਦੀ ਮੰਗਤ ਨਾ ਬਣੋ। ਸਾਡਾ ਦਾਤਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੈ। ਸਾਡਾ ਦਾਤਾ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਾ ਰਾਖੀ ਮੇਰੀ। ਸਾਡਾ ਦਾਤਾ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ। ਸਾਡਾ ਦਾਤਾ ਪੂਰੀ ਹੋਈ ਕਰਾ ਬਾਤ, ਉਸ ਧੰਨ ਗੁਰ ਰਾਮਦਾਸ ਪਾਤਸ਼ਾਹ ਨੂੰ ਛੱਡ ਕੇ ਆਪਾਂ ਭੜਕੀਏ ਨਾ। ਉਹਨਾਂ ਅੱਗੇ ਅਰਦਾਸ ਬੇਨਤੀ ਕਰੀਏ, ਕਰ ਕਿਰਪਾ ਪੂਰ ਪ੍ਰਭ ਦਾਤੇ, ਮੇਰੇ ਤੇ ਮਿਹਰ ਕਰ। ਤੂੰ ਇਹੋ ਜਿਹਾ ਦਾਤਾ, ਤੂੰ ਤੇਰੇ 'ਚ ਕਿਸੇ ਪ੍ਰਕਾਰ ਦੀ ਕਮੀ ਨਹੀਂ। ਮੈਂ ਤੇਰੇ ਦਰ ਤੇ ਮੰਗਤਾ ਬਣ ਕੇ ਆਇਆ, ਰਹਿਮਤ ਕਰੀ।
ਨਿਰਮਲ ਜਸ ਨਾਨਕ ਦਾਸ ਕਹੇ।
ਬੇਨਤੀ ਕੀਤੀ ਤੇ ਵਾਹਿਗੁਰੂ ਅਕਾਲ ਪੁਰਖ ਸਾਨੂੰ ਕਹਿਣ ਲੱਗਾ ਵੀ ਪੁੱਤਰ ਹੁਣ ਤੂੰ ਚਾਹੁਣਾ ਕੀ ਹੈ? ਬੜੇ ਤਰਲੇ ਕਰਦਾ, ਬੜੇ ਹੱਥ ਜੋੜਦਾ, ਕੀ ਚਾਹੁਣਾ? ਤੇ ਅਸੀਂ ਕਹਿਣਾ ਪਾਤਸ਼ਾਹ, ਇੱਕ ਤਾਂ ਮੇਰੇ ਮਨ ਦੀ ਮੈਲ ਕਰ ਦੇ ਤੇ ਦੂਜਾ ਮੈਂ ਦਾਸ ਬਣ ਕੇ ਤੇਰੀ ਵਡਿਆਈ ਕਰਾਂ। ਮੈਂ ਆਪਣੇ ਆਪ ਨੂੰ ਮਹਾਨ ਨਾ ਸਮਝਾਂ, ਮੇਰੇ ਅੰਦਰ ਦਾਸਾ ਭਾਵ ਧਰ ਦੇ, ਦਾਸਾ ਭਾਵ। ਆਪਾਂ ਰਸਮੀ ਤੌਰ ਤੇ ਬੜਾ ਕਹਿੰਦੇ ਮੈਂ ਦਾਸ। ਮੈਂ ਸੰਤ ਸਿੰਘ ਮਸਕੀਨ ਹੋਰਾਂ ਦੀ ਇੱਕ ਘਟਨਾ ਸੁਣੀ। ਉਹ ਦਿੱਲੀ ਕਥਾ ਕਰਨ ਜਾਂਦੇ ਸਨ ਬੰਗਲਾ ਸਾਹਿਬ ਤੇ ਇੱਕ ਬੰਦਾ ਚੇਚੇ ਤੌਰ ਤੇ ਮਸਕੀਨ ਸਨ, ਕੋਈ ਭੱਜ ਕੇ ਆਇਆ ਕਰੇ, ਦਾਸ ਨੂੰ ਹੁਕਮ ਕਰੋ। ਤੇ ਮਸਕੀਨ ਸਾਹਿਬ ਜਿਹੜੇ ਬੜੇ ਖੁੱਲੇ ਸੁਭਾਅ ਦੇ ਸਨ, ਉਹ ਅੰਦਰ ਪ੍ਰਵੇਸ਼ ਕਰਨ ਲੱਗੇ ਬੰਗਲਾ ਸਾਹਿਬ ਦੇ। ਤੇ ਬੰਦਾ ਆ ਗਿਆ ਤੇ ਕਹਿਣ ਲੱਗੇ, ਆਓ ਦਾਸਾ ਕੀ ਹਾਲ ਨੇ ਤੇਰੇ? ਉਸ ਬੰਦੇ ਨੇ ਮਸਕੀਨ ਸਾਹਿਬ ਨੂੰ ਇਹੋ ਜਿਹੇ ਭੈੜੇ ਸ਼ਬਦ ਕਹੇ ਵੀ ਮੇਰੀ ਜ਼ਬਾਨ ਅਲਾਓ ਨਹੀਂ ਕਰਦੀ। ਕਹਿਣ ਲੱਗਾ, ਤੁਸੀਂ ਰੁਪਈਆ ਰੁਪਈਆ ਲੋਕਾਂ ਕੋਲ ਮੰਗਣ ਵਾਲੇ ਤੇ ਮੈਂ ਤੇਰੇ ਕੋਲ ਕੀ ਲਿਆ? ਤੇ ਮੈਂ ਕਿਹੜਾ ਦਾਸ ਹੈ ਤੂੰ ਵੱਡਾ ਫਲੇਗਾ? ਬਹੁਤ ਅਪ ਸ਼ਬਦ ਕਹੇ ਇੰਨੀ ਗੱਲ ਕਹਿਣ ਤੇ ਆਪਣੇ ਆਪ ਨੂੰ ਦੱਸ ਗਿਆ ਤੇ ਜਸਕੀਰ ਸਾਹਿਬ ਕਹਿਣ ਲੱਗੇ ਦੱਸ ਆ ਕੀ ਆ ਤੇ ਕਹਿਣ ਲੱਗਾ ਤੂੰ ਆਪਣੇ ਆਪ ਨੂੰ ਕੀ ਸਮਝਦਾ ਤੂੰ ਮੇਰਾ ਕੀ ਦੇਖਿਆ ਤੁਸੀਂ ਰੁਪਈਆ ਰੁਪਈਆ ਇਕੱਠਾ ਕਰਨ ਵਾਲੇ ਵੱਡੇ ਕਥਾਕੜਾ ਆ ਗਏ ਤੇ ਮਸਕੀਨ ਜੀ ਕਹਿਣ ਲੱਗੀ ਗੁਰਮੁਖਾ ਜੋ ਕਹੇਗਾ ਸਤਿਕਾਰ ਪਰ ਮੈਂ ਤੇਰਾ ਦਾਸਾ ਭਾਵ ਵੇਖਣਾ ਵੀ ਤੇਰੇ ਦਾਸਾ ਭਾਵ ਕਿੰਨਾ ਕੁ ਹੈ ਕਹਿਣ ਤੋਂ ਭਾਵ ਕਿ ਆਪਾਂ ਫਾਰਮੈਲਿਟੀ ਦੇ ਤੌਰ ਤੇ ਨਿਮਾਣੇ ਬਣਦੇ ਹਾਂ ਪਰ ਜਿੰਨਾ ਚਿਰ ਅੰਦਰੋਂ ਨਾ ਬਣੇ ਉਨਾ ਚਿਰ ਬਾਤ ਨਹੀਂ ਜੇ ਬਣਨੀ ਹੁਣ ਜਿਵੇਂ ਸਤਿਗੁਰੂ ਪਾਤਸ਼ਾਹ ਲੜੀਵਾਰ ਕਥਾ ਵਿੱਚ ਆਪਣੇ ਤੇ ਕਿਰਪਾ ਕਰਦੇ ਨੇ ਸਰਵਣ ਕਰੀਏ ਜੀ
ਰਾਮ ਕਲੀ ਮਹੱਲਾ ਪੰਜਵਾਂ ਦੋਨੋ ਨਾਮ ਕਿਉਂ ਭਗਵਤ
ਜਿਸ ਨਾਮ ਦੀ ਆਪਾਂ ਹੁਣੇ ਹੁਕਮਨਾਮੇ 'ਚ ਵਿਚਾਰ ਕਰਕੇ ਆਏ ਨਾ ਸਤਿਗੁਰੂ ਪੰਜਵੇਂ ਪਾਤਸ਼ਾਹ ਰਾਮ ਕਲੀ ਆਗ ਵਿੱਚ ਕਹਿੰਦੇ ਨੇ ਜਦੋਂ ਵਾਹਿਗੁਰੂ ਨੇ ਨਾਮ ਬਖਸ਼ ਦਿੱਤਾ ਬੰਦੇ ਦਾ ਤਨ ਤੇ ਮਨ ਪੁੱਤਰ ਹੋ ਜਾਏਗਾ ਪੁੱਤਰ ਇਹ ਨਾਮ ਤਾਕਤ ਹੈ
ਹਰ ਤਨ ਰਾਸ ਨਿਰਾਸ ਇਹ ਬੁੱਤ
ਗੁਰਮੁਖਾਂ ਬੜੀ ਤੂੰ ਰਾਸ ਸੰਪਤੀ ਨੂੰ ਇਕੱਠਿਆਂ ਕਰਦਾ ਪਰ ਜਿਹੜਾ ਹਰੀ ਦਾ ਨਾਮ ਧੰਨ ਹੈ ਨਾ ਇਹ ਰਾਸ ਬਣਾਉਣਾ ਕਰ ਇਹੋ ਬਿੱਤ ਨਕਦੀ ਹੈ ਇਹੋ ਪੈਸੇ ਹਨ
ਪਾਟੀ ਬੰਦ ਹਰ ਸੇਵਾ ਲਾਏ
ਪਰਿਪੂਰਨ ਪ੍ਰਮਾਤਮਾ ਨੇ ਸੇਵਾ ਚਲਾ ਲਿਆ ਉਹਨਾਂ ਦੇ ਬੰਧਨ ਕੱਟੇਗਾ
ਹਰ ਹਰ ਭਗਤ ਰਾਮ ਗੁਣ ਗਾਏ
ਪਰ ਗੁਰਮੁਖਾ ਜੋ ਦੁੱਖਾਂ ਦਾ ਹਾਲ ਹਰੇ ਭਰੇ ਕਰਨ ਵਾਲਾ ਹਰੀ ਹੈ ਨਾ ਰਮਿਆ ਹੋਇਆ ਰਾਮ ਉਹਦੀ ਗੁਣ ਗਾਇਆ ਕਰ ਉਹਦੀ ਵਡਿਆਈ ਕਰਿਆ ਕਰ
ਵਾਜੇ ਅਨਹਦ ਬਾਜਾ
ਅਨਹਦ ਬਾਜਾ ਤੋਂ ਭਾਵ ਉਹਦਾ ਕੰਟੀਨਿਊਸਲੀ ਜਾਪ ਕਰਨਾ ਅਨਹਦ ਤੋਂ ਭਾਵ ਹੱਦ ਤੋਂ ਰਹਿਤ ਆਪਾਂ ਸੌ ਜਾਂਦੇ ਜਾਪ ਰੁਕ ਜਾਂਦਾ ਸਾਡੇ ਕੋਲ ਕੋਈ ਭੈਣ ਭਰਾ ਦੋਸਤ ਮਿੱਤਰ ਆਇਆ ਆਪਾਂ ਸਿਮਰਨ ਕਰਦੇ ਹਾਂ ਤੇ ਜਦੋਂ ਉਸ ਪਾਸੇ ਵੱਲ ਖਿਆਲ ਕਰਾਂਗੇ ਤੇ ਸਾਡਾ ਰੁਕ ਜਾਏਗਾ ਇਹ ਅਣਹਦ ਬਾਜੇ ਤੋਂ ਭਾਵ ਹੁੰਦਾ ਵੀ ਭਾਵੇਂ ਉਹ ਗੁਰਮੁਖ ਜਾਗਦੇ ਨੇ ਭਾਵੇਂ ਉਹ ਸੁੱਤੇ ਨੇ ਭਾਵੇਂ ਉਹ ਗੱਲਾਂ ਕਰਦੇ ਨੇ ਉਹਨਾਂ ਦੇ ਅੰਦਰ ਲਗਾਤਾਰ ਕੰਟੀਨਿਊਸਲੀ ਪਰਮਾਤਮਾ ਦਾ ਸਿਮਰਨ ਚੱਲਦਾ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਜਿਹੜੇ ਦੁੱਖਾਂ ਦੇ ਹਾਰਕ ਹਰ ਥਾਂ ਤੇ ਰਵੇ ਹੋਏ ਪਰਮਾਤਮਾ ਦੀ ਵਡਿਆਈ ਕਰਦੇ ਨੇ ਇੱਕ ਸਮਾਂ ਆਉਂਦਾ ਹੈ ਕਿ ਆਪਣੇ ਆਪ ਉਹਨਾਂ ਦਾ ਜਾਪ ਲਗਾਤਾਰ ਚੱਲਦਾ ਹੈ
ਰਸਕ ਰਸਕ ਗੁਣ ਗਾਵੇ ਹਰ ਜਨ
ਤਿੰਨ ਤਰੀਕਾ ਗੁਰਮੁਖਾ ਵਾਜੇ ਵੱਜਣ ਲਈ ਤੈਨੂੰ ਥੋੜ੍ਹੀ ਜਿਹੀ ਖੇਚਲ ਕਰਨੀ ਪਏਗੀ ਆਪਾਂ ਕਿਸੇ ਨੂੰ ਦਵਾਈ ਖਾਂਦੇ ਹਾਂ ਤੇ ਗਲਾ ਖਰਾਬ ਹੋਵੇ ਖੰਘ ਲੱਗੀ ਹੋਵੇ ਤੇ ਸਾਨੂੰ ਮੈਡੀਕਲ ਸਟੋਰ ਦਾ ਕਹਿੰਦਾ ਵੀ ਭਾਈ ਸਾਹਿਬ ਇਹ ਗੋਲੀ ਅੰਦਰ ਲਗਾਉਣੀ ਨੂੰ ਚੂਸਣਾ ਤੇ ਤੁਹਾਡਾ ਗਲਾ ਠੀਕ ਹੋ ਜਾਏਗਾ ਇਹ ਸਿਮਰਨ ਕਰਨਾ ਗੁਰਮੁਖੀ ਤਰੀਕਾ ਜੇ ਜਿਵੇਂ ਗੋਲੀ ਚੂਸ ਤੇ ਮਿੱਠੀ ਤੇ ਸਾਡੇ ਗਲੇ ਦੀ ਖਾਰਸ਼ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਮੇਰੇ ਪਾਤਸ਼ਾਹ ਕਹਿੰਦੇ ਰਸਕ ਰਸਕ ਸਵਾਦ ਲੈ ਕੇ ਚੂਸ ਚੂਸ ਕੇ ਕਿਉਂਕਿ ਇਹ ਰਸਕ ਰਸ ਕਿਉਂ ਆਖਿਆ ਆਪਾਂ ਤਾਂ ਕੰਮ ਨਿਬੇੜ ਵੀ ਕਰਦੇ ਵੀ ਦਵਾ ਦਾ 15 ਮਿੰਟਾਂ 'ਚ ਮੈਂ ਵਿਹਲਾ ਹੋ ਕੇ ਆਇਆ ਨਹੀਂ ਨਹੀਂ ਹਜ਼ੂਰ ਕਹਿੰਦੇ ਸਵਾਦ ਲੈ ਕੇ ਰਸ ਲੈ ਕੇ ਗੁਣ ਗਾਵੇ ਰਸ ਕਿਵੇਂ ਲੈਣਾ ਆਪਾਂ ਪੜ੍ਹਦੇ ਹਾਂ ਸੁਣਿਆ ਸੱਤ ਸੰਤੋਖ ਗਿਆਨ ਜਦੋਂ ਪੰਕਤੀ ਪੜ੍ਹਨੀ ਹੈ ਨਾ ਉਦੋਂ ਸੁਧਾ ਕਰਨੀ ਵੀ ਪਾਤਸ਼ਾਹ ਮੇਰੇ ਅੰਦਰ ਸੱਤ ਆਇਆ ਕਿ ਨਹੀਂ ਮੇਰੇ ਅੰਦਰ ਸੰਤੋਖ ਆਇਆ ਕਿ ਨਹੀਂ ਇਹ ਨਾਲ ਜਿਹੜੀ ਵਿਚਾਰ ਚੱਲਣੀ ਇਹਨੂੰ ਕਹਿੰਦੇ ਰਸਕ 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 ਗੁਣ ਗਾਵੇ ਹਰ ਜਨ ਜਿਹੜਾ ਹਰੀ ਦਾ ਜਾਣੇ ਪਰਮਾਤਮਾ ਦਾ ਦਾਸ ਹੈ ਨਾ ਉਹ ਸਵਾਦ ਲੈ ਕੇ ਰਸ ਲਸ ਲੈ ਕੇ ਉਸ ਪਰਿਪੂਰਨ ਪਰਮਾਤਮਾ ਦੀ ਇਬਾਦਤ ਕਰਦਾ ਹੈ
ਆਪਣਾ ਗੁਰਦੇਵ ਨਿਵਾਜਾ
ਸਵਾਦ ਲੈਂਦਾ ਕਿਹੜੀ ਗੱਲ 'ਚ ਹੈ ਜਿਹੜਾ ਉਹ ਪ੍ਰਕਾਸ਼ ਸਰੂਪ ਪਰਮਾਤਮਾ ਗਰੀਬਾਂ ਨੂੰ ਨਿਵਾਜਣ ਵਾਲਾ ਨਾ ਆਪਾਂ ਪਰਮਾਤਮਾ ਦੇ ਪ੍ਰਤੀ ਇੱਕ ਲਫ਼ਜ਼ ਕਹਿੰਦੇ ਹਾਂ ਗਰੀਬ ਨਿਵਾਜ ਇਹ ਮੈਂ ਆਮ ਤੁਹਾਡੇ ਨਾਲ ਵਿਚਾਰ ਕਈ ਵਾਰ ਸਾਂਝੀ ਕੀਤੀ ਹੈ ਕਈ ਗੁਰਮੁਖ ਪਿਆਰੇ ਕਹਿੰਦੇ ਗਿਆਨੀ ਸਾਡੀ ਤਾਂ ਗੱਲ ਨਹੀਂ ਬਣੀ ਆਪਾਂ ਕਦੇ ਮਨ ਕਰਕੇ ਗਰੀਬ ਹੀ ਨਹੀਂ ਬਣੇ ਤੇ ਜਿੱਥੇ ਟਿੱਬਾ ਉੱਥੇ ਗੁਰਮੁਖ ਪਾਣੀ ਕਿਵੇਂ ਖੁਲਵੇਗਾ ਪਾਣੀ ਤਾਂ ਨੀਵੀਂ ਥਾਂ 'ਤੇ ਆਵੇਗਾ ਨਾ ਇਹਦਾ ਭਾਵ ਗਰੀਬੀ ਦਾ ਇਹ ਨਹੀਂ ਕਿ ਆਪਾਂ ਮਕਾਨ ਵੇਚਣਾ ਅਤੇ ਆਪਾਂ ਪੈਸੇ ਸੁੱਟ ਦੇਣੇ ਕਿ ਮੈਂ ਗਰੀਬ ਹੋ ਗਿਆ ਨਹੀਂ ਨਹੀਂ ਉਹ ਜਿਹੜਾ ਭੁਜਨ ਉਹਨੂੰ ਪਰਮਾਤਮਾ ਦੇ ਜਾਣ ਕੇ ਵਰਤਣਾ ਮਨ ਦੀ ਗਰੀਬੀ ਹੋਣੀ ਜਿਵੇਂ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਪੜ੍ਹੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਰਾਜ ਭਾਗ ਦਾ ਮਾਲਕ ਹੈ ਰਾਜਾ ਜਨਕ ਲੇਕਿਨ ਭਾਈ ਸਾਹਿਬ ਭਾਈ ਗੁਰਦਾਸ ਨੇ ਉਹਨੂੰ ਵੱਡਾ ਭਗਤ ਲਿਖਿਆ ਉਹਨੇ ਉਸ ਮਾਇਆ ਨੂੰ ਪਰਮਾਤਮਾ ਦੀ ਜਾਣ ਕਰਕੇ ਵਰਤਿਆ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਜਿਹੜਾ ਪ੍ਰਕਾਸ਼ ਰੂਪ ਹੈ ਨਾ, ਗਰੀਬਾਂ ਨੂੰ ਨਵਾਜਣ ਵਾਲਾ, ਉਹਦੀ ਵਡਿਆਈ ਰਸ ਲੈ ਕੇ ਸਵਾਦ ਲੈ ਕੇ ਕਰਿਆ ਕਰ, ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਆਏ ਬਣਿਓ ਪੂਰਬ ਨਾ ਭਾਗੇ,
ਜਿਹੜੇ ਤੇਰੇ ਪੂਰਬ ਦੇ ਕਮਲੇ ਜਾਗ ਪੈਣਗੇ। ਜਿਹੜੀ ਇਹ ਵਿਚਾਰ ਹਨ ਇਹਦੀ ਆਪਾਂ ਬਹੁਤ ਗਲਤ ਵਰਤੋਂ ਕਰਦੇ ਹਾਂ। ਉਹ ਕਹਿੰਦੇ ਕਹਿੰਦੇ ਜੀ ਪੁਰਬਲੇ ਕਰਮ ਹੋਣਗੇ ਤੇ ਬਾਣੀ ਪੜ੍ਹ ਲਾਂਗੇ, ਇਹ ਸਾਡਾ ਬਹਾਨਾ ਹੈ। ਕਿਉਂਕਿ ਲੇਮ ਚ ਨਵ ਲੰਗੜਾ ਬਹਾਨਾ ਨਾ ਜਫਣ ਦਾ। ਗੁਰਮੁਖ ਨੂੰ ਜਿਹੜਾ ਅੱਜ ਦਾ ਦਿਨ ਹੈ ਨਾ, ਇਹ ਕੱਲ੍ਹ ਨੂੰ ਪੁਰਬਲਾ ਦਿਨ ਬਣ ਜਾਏਗਾ। ਜਿਹੜੀ ਅੱਜ ਦਾ ਦਿਨ ਇਹਨੂੰ ਆਪਾਂ ਭਗਤ ਕਹਿੰਦੇ ਯੈਸਟਰਡੇ, ਸੋਮਵਾਰ ਲੰਘ ਗਿਆ ਬੀਤਿਆ ਕੱਲ੍ਹ। ਜੇ ਅੱਗੇ ਨੀ ਕਮਾਈ ਕੀਤੀ ਤੇ ਹੁਣ ਕਰ ਲਈਏ ਕੱਲ੍ਹ ਪੁਰਬਲਾ ਬਣ ਜਾਏਗਾ। ਜਿਹੜਾ ਪਹਿਲਾਂ ਮੈਂ ਬਚਪਨ ਨੂੰ ਛੋਟਾ ਜਿਹਾ ਸੀ ਤੇ ਕਿਸੇ ਦੁਕਾਨ ਤੇ ਗਿਆ, ਜਿਹਨ ਨਿਆਣੇ ਨੂੰ ਆਦਤ ਹੁੰਦੀ ਮੈਂ ਬੂਹੇ ਤੇ ਖਲੋਤੇ ਰਹਿਣਾ ਤੇ ਉੱਥੇ ਬਜ਼ੁਰਗ ਦੋ ਗੱਲਾਂ ਕਰਦੇ ਸਨ। ਮੇਰੇ ਅੰਦਰ ਗੱਲ ਉੱਕਰੀ ਗਈ, ਉਹ ਗੁਰਮੁਖ ਸਨ ਤੇ ਉਹਨਾਂ ਨੇ ਵਿਚਾਰ ਕਰਦਿਆਂ ਕਰਦਿਆਂ ਇੱਕ ਪੰਕਤੀ ਪੜ੍ਹੀ ਬਾਣੀ 'ਚ ਨਹੀਂ, ਪੂਰਬ ਕਾ ਕਮਾਇਆ ਆਗਰੇ ਮੈਂ ਖਾਇਆ, ਦਿੱਲੀ ਕੇ ਵਪਾਰੀ ਨੂੰ ਸੌਦਾ ਵਿਗਾੜਦੀ ਆ। ਇਹ ਮੈਂ ਕੋਈ ਪੰਜਾਂ ਸੱਤਾਂ ਸਾਲਾਂ ਦਾ ਹੋਵਾਂਗਾ ਮੈਨੂੰ ਯਾਦ ਹੈ ਤਾਂ ਗੱਲ। ਉਹਦੇ ਉਹਨਾਂ ਬਜ਼ੁਰਗਾਂ ਨੇ ਅਰਥ ਕੀਤੇ, ਕਦਾਂ ਸੀ ਮਾਂ ਚੰਦ ਹਿੰਦੂ ਸੀ, ਦੂਜਾ ਤਾਰਾ ਸਿੰਘ ਜਥੇਦਾਰ ਸੀ, ਉਸ ਦੋਵੇਂ ਵਿੱਚ ਚੰਗੇ ਗੁਰਮੁਖ ਸਨ ਤੇ ਆਪਸ ਨੇ ਪ੍ਰਭੂ ਚਰਚਾ ਕਰਦੇ ਦੁਕਾਨ ਤੇ ਬੈਠੇ ਹੋਏ। ਪੂਰਬ ਕਾ ਕਮਾਇਆ ਤੋਂ ਭਾਵ ਜਿਹੜੀ ਪਿਛਲੇ ਸਾਲ ਆਪਾਂ ਕਣਕ ਗਾਹੀ ਨਾ ਉਹ ਆਪਾਂ ਹੁਣ ਖਾ ਰਹੇ ਹਾਂ। ਪੂਰਬ ਕਾ ਕਮਾਇਆ ਆਗਰੇ ਮੈਂ ਖਾਇਆ, ਹੁਣ ਆਪਾਂ ਅੱਗੇ ਖਾ ਰਹੇ ਹਾਂ। ਦਿੱਲੀ ਕੇ ਵਪਾਰੀ ਨੂੰ ਸੌਦਾ ਵਿਗਾੜਦੀ ਆ। ਜਿਹੜੇ ਸਾਡੇ ਦਿਲ ਦੇ ਸੰਕਲਪ ਤੇ ਵਿਕਲਪ ਨੇ ਉਹ ਸਾਨੂੰ ਕਮਾਈ ਨਹੀਂ ਕਰਨ ਦਿੰਦੇ, ਸਾਡੀ ਰਾਸ ਰੁੜ ਗਈ। ਇਸ ਕਰਕੇ ਆਪਾਂ ਜਿਹੜੇ ਸੰਕਲਪ ਤੇ ਵਿਕਲਪ ਨੇ ਨਾ, ਇਹ ਦਿੱਲੀ ਦੇ ਵਪਾਰੀਆਂ ਤੋਂ ਬਚਣਾ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਆਏ ਬਣਿਓ ਪੁਰਬਲਾ ਭਾਗ, ਜਿਹੜਾ ਅੱਜ ਦਾ ਦਿਨ ਹੈ ਨਾ ਇਹ ਕੱਲ੍ਹ ਨੂੰ ਪੁਰਬਲਾ ਬਣ ਜਾਏਗਾ। ਜਿਹੜੀ ਅੱਗੇ ਦੀ ਕਮਾਈ ਕੀਤੀ ਹੁਣ ਕਰਨਾ ਕਰ,
ਜਨਮ ਜਨਮ ਕਾ ਸੋਇਆ ਜਾਗੋ।
ਸਾਨੂੰ ਗੁਰਮੁਖੋ ਆਪਾਂ ਕਿੰਨੇ ਕੁ ਜਨਮਾਂ ਦੇ ਸੁੱਤੇ ਹਾਂ, ਜਿਹੜਾ ਜਨਮਾਂ ਦੀ ਮਾਤਰਾ ਤੋਂ ਸੁੱਤਾ ਨਾ ਜਾਗ ਪਏਗਾ। ਅਗਿਆਨੇ ਲਾਏ ਸਵਾਲਿਆ, ਗੁਰ ਗਿਆਨੇ ਲਾਏ ਜਗਾਵੇ ਗੋ। ਅਗਿਆਨ ਕਰਕੇ ਸੁੱਤਿਆਂ ਤੇ ਗੁਰੂ ਗਿਆਨ ਕਰਕੇ ਸਾਨੂੰ ਜਗਾ ਦੇਗਾ। ਭਰਿਆ ਕਲਾ ਐ ਜਨਮ ਦਾ ਨਹੀਂ, ਕਈ ਜਨਮਾਂ ਦਾ ਸੁੱਤਾ, ਜਾਗਣਾ ਕਰ। ਤੇ ਜਾਗਣਾ ਕਿਹੜਾ? ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ।
ਰਹੀ ਗੁਲਾਨ ਸਾਧਕ ਸੰਗ
ਦਾ ਭਾਵ ਹੁੰਦਾ ਨਫ਼ਰਤ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਜਿਹੜੀ ਤੇਰੇ ਅੰਦਰ ਦੂਜਿਆਂ ਦੇ ਪ੍ਰਤੀ ਨਫ਼ਰਤ ਹੈ ਨਾ, ਈਰਖਾ ਹੈ, ਇਹ ਚਲੀ ਜਾਏਗੀ।
ਮਨ ਤਨ ਰਾਤੋ ਹਰ ਤੈ ਰੰਗ,
ਪਰਿਪੂਰਨ ਪਰਮਾਤਮਾ ਦਾ ਨਾਮ ਜਪਣ ਕਰਕੇ ਤੇਰਾ ਮਨ ਤੇ ਤਾਂ ਰੰਗਿਆ ਜਾਏਗਾ। ਆਪਾਂ ਕਈ ਤਰ੍ਹਾਂ ਦੇ ਰੰਗ ਲਾਉਣੇ ਆਪਣੇ ਮੂੰਹ ਦੇ ਉੱਪਰ, ਕਿਸੇ ਨੇ ਲਾਲ ਲਾਇਆ, ਕਿਸੇ ਨੇ ਕਾਲਾ ਲਾ ਲਿਆ, ਲੇਕਿਨ ਗੁਰੂ ਰਾਮਦਾਸ ਮੇਰੇ ਬਾਲ ਕਹਿੰਦੇ ਗੁਰਮੁਖਾ ਜੇ ਰੰਗ ਲਾਉਣਾ ਤੇ ਕਿਹੜਾ ਲਾ, ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬਹੁਤ ਨਾ ਵੀ ਭੰਗ। ਬਾਕੀ ਦੇ ਰੰਗ ਜਿਹੜੇ ਰਾਮ ਰੰਗ ਕਦੇ ਉਤਰ ਨਾ ਜਾਏ, ਬਾਕੀ ਦੇ ਕੱਪੜਿਆਂ ਦਾ ਰੰਗ ਫਿੱਕਾ ਪੈ ਜਾਂਦਾ, ਲੇਕਿਨ ਪਰਮਾਤਮਾ ਦੇ ਨਾਮ ਦਾ ਰੰਗ ਹੈ ਨਾ, ਮਨਸੂਰ ਸੋਹਣੀ ਤੇ ਜੜਿਆ ਤੇ ਨਹੀਂ ਵੀ ਲੱਥਾ। ਸ਼ਮਲ ਤਬਦੇਵ ਦੀ ਪੁੱਠੀ ਖਲ ਲੱਥੀ ਨਹੀਂ ਜੇ ਲੱਥਾ, ਭਾਈ ਮਤੀ ਦਸ ਆਰੇ ਦਾ ਚੀਰੇ ਆ ਗਿਆ ਨਹੀਂ ਜੇ ਲੱਥਾ, ਭਾਈ ਦਿਆਲ ਦਸ ਉੱਭਰਦੀ ਦੇਗ ਵਿੱਚ ਲੱਥ ਬਾਲਿਆ ਜਾ ਰਿਹਾ ਉਹਦਾ ਨਹੀਂ ਜੇ ਲੱਥਾ। ਇਹ ਜੇ ਰੰਗ ਗੁਰਮੁਖਾ ਜੇ ਜਪੇਗਾ ਨਾ, ਇਹ ਰੰਗ ਤੈਨੂੰ ਚੜ੍ਹ ਜਾਏਗਾ, ਰਾਮ ਰੰਗ ਕਦੇ ਉੱਤਰ ਨਾ ਜਾਏ।
ਰੱਖੇ ਰੱਖਣ ਹਾਰ ਦਿਆਲ,
ਉਹ ਦਇਆ ਦਾ ਘਰ ਤੂੰ ਚਿੰਤਾ ਨਾ ਕਰ, ਉਹ ਤੇਰੀ ਰੱਖਿਆ ਕਰੇਗਾ।
ਨਾ ਕੁਛ ਸੇਵਾ ਨਾ ਕੁਛ ਕਾਲ,
ਪਰਮਾਤਮਾ ਦਾ ਨਾਮ ਅਜਿਹਾ ਮਹਾਨ ਹੈ, ਨਾ ਕੋਈ ਘਾਲ ਨਾ ਘਾਲੀ, ਨਾ ਕੋਈ ਸੇਵਾ ਕੀਤੀ, ਕੇਵਲ ਤੇ ਕੇਵਲ ਉਹਦੇ ਨਾਲ ਜੁੜਿਆ ਤੇ ਜਨਮ ਸਫਲਾ ਹੋ ਗਿਆ। ਬੇਨਤੀ ਕਰੀਏ
ਕਰ ਕਿਰਪਾ ਪ੍ਰਭ ਕੀਨੀ ਦਇਆ,
ਜਿਹਨੂੰ ਕੋਈ ਬੇਨਤੀ ਕੀਤੀ ਨਾ ਤੇ ਮੇਰੇ ਤੇ ਵਾਹਿਗੁਰੂ ਕਿਰਪਾ ਕਰ, ਉਹਨੇ ਦਇਆ ਕਰ ਦਿੱਤੀ।
ਦੁੱਧ ਦੁੱਖ ਮੈਂ ਕਾਢ ਲਿਆ,
ਉਹਦੇ ਦੁੱਖ ਡੋਬੇ ਖਾਂਦੇ ਸਨ, ਗੋਤੇ ਖਾਂਦੇ ਸਨ, ਉਹ ਬਾਂਹ ਫੜ ਕੇ ਤੇ ਸਾਨੂੰ ਉਹਨੇ ਬਾਹਰ ਕੱਢ ਦਿੱਤਾ। ਗਰੀਬ ਹੋਣ ਬੰਦੀ ਛੋੜ ਕਿਵੇਂ ਲਵੇ, ਉਹਦਾ ਗੁਰਮੁਖ ਤਰੀਕਾ ਕੀ ਹੈ? ਉਹ ਤਰੀਕਾ ਜੇ ਗਰੀਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਇਹ ਆਖਿਆ ਕਰੀਏ ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਤੇ ਨਾ ਤਾਂ ਮੈਨੂੰ ਕਰਮ ਆਉਂਦਾ ਤੇ ਨਾ ਧਰਮ, ਲਾਲਚੀ ਬੰਦਾ ਇਹ, ਪਰ ਤੇਰੇ ਅੱਗੇ ਹਾੜਾ ਕਰਦਾ ਵੀ ਬਾਂਹ ਫੜ ਲਾ। ਆ ਦੀਵਾਲੀ ਹੋ ਰਹੀ ਹੈ ਨਾ, ਤੇ ਆਪਾਂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਪਿੱਤਰ ਦਿਹਾੜਾ ਮਨਾਉਣਾ। ਜਹਾਂਗੀਰ ਤਰਲੇ ਕਰਦਾ ਤੇ ਪਾਤਸ਼ਾਹ ਕਿਰਪਾ ਕਰੋ ਕਿਲੇ ਚੋਂ ਬਾਹਰ ਨਿਕਲ ਜਾਓ, ਤੇ ਰਾਜੇ ਕਹਿੰਦੇ ਮਾਰੀ ਤੁਸੀਂ ਚਲੇ ਗਏ ਤੇ ਸਾਨੂੰ ਕਿਸੇ ਨੇ ਜੀ ਕੱਢਣਾ। ਹਜ਼ੂਰ ਕਹਿੰਦੇ ਅਸੀਂ ਤਾਂ ਨਹੀਂ ਜਾਣਾ ਭਾਈ। ਮਾਰੇ ਕਿਵੇਂ ਜਾਓਗੇ? ਕਹਿਣ ਲੱਗੇ ਨਾ ਸਾਰਿਆਂ ਨੂੰ ਕੱਢ ਦੇ। ਉਹਨੇ ਰਾਜਨੀਤੀ ਵਰਤੀ, ਰੱਬ ਨਾਲ ਰਾਜਨੀਤੀ ਨਹੀਂ ਚੱਲਦੀ। ਕਹਿੰਦਾ ਚੰਗਾ ਪਾਤਸ਼ਾਹ ਜੀ ਤੁਸੀਂ ਕਹਿੰਦੇ ਹੋ ਤੇ ਮੈਂ ਬੇਨਤੀ ਕਰਾਂਗਾ ਵੀ ਜਿੰਨੇ ਤੁਹਾਡੇ ਚੋਲੀ ਨੂੰ ਫੜ ਕੇ ਨਿਕਲ ਜਾਣ ਉਹਨੇ ਚਲੇ ਜਾਣ, ਉਹਨਾਂ ਨੂੰ ਛੁੱਟੀ, ਬਾਕੀਆਂ ਨੂੰ ਨਹੀਂ। ਤੇ ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਵਿਧੀ ਚੰਦਾ ਗੱਲ ਬਣ ਗਈ ਜਾਪਦੀ ਹੈ। ਕਹਿੰਦੇ ਕਿਵੇਂ? 52 ਰਾਜੇ ਨੇ ਨਾ, ਮੇਰੇ ਚੋਲੀ ਨੂੰ 52 ਕਲੀਆਂ ਲਵਾ ਦਿਓ, 3 ਕਲੀਆਂ ਤੇ ਨਾਲ ਤਾਈਆਂ ਲਾ ਦਿੱਤੀਆਂ। ਆ ਜਾਓ ਗੁਰਮੁਖੋ, ਜਿਹਨੇ ਬਾਹਰ ਚੱਲਣਾ ਜਿੰਨਾ ਮੇਰੇ ਪਾਤਸ਼ਾਹ ਦੇ ਚੋਲੇ ਦੀਆਂ ਕਲੀਆਂ ਫੜੀਆਂ, ਉਹ ਗਵਾਲੀਅਰ ਦੇ ਕਿਲੇ ਚੋਂ ਬਾਹਰ ਹੋ ਗਏ। ਇਹ ਗੁਰਮੁਖ ਬੇਨਤੀ ਕਰਨ ਤੋਂ ਭਾਵ ਹੈ ਆਪਾਂ ਗੁਰੂ ਦੀ ਕਲੀ ਨਹੀਂ ਫੜਦੇ, ਇਹ ਸੰਸਾਰ ਦੇ ਕਿਲੇ ਚੋਂ ਕਿਵੇਂ ਬਾਹਰ ਕੱਢਾਂਗੇ। ਤੇ ਅੱਜ ਗੁਰਦੇਵ ਨੇ ਆਪ ਹੀ ਮੂੰਹ ਘਾ ਦਿੱਤਾ ਹੈ ਤੇ ਬੇਨਤੀ ਕਰਾਂਗਾ ਗੁਰੂ ਅਰਜਨ ਸੱਚੇ ਪਾਤਸ਼ਾਹ ਜਿਵੇਂ ਗਵਾਲੀਅਰ ਦੇ ਕਿਲਿਆਂ ਚੋਂ ਰਾਜਿਆਂ ਨੂੰ ਕੱਢੋ ਤਾਂ ਫਿਰ ਵੀ ਤਕੜੇ ਸਨ, ਅਸੀਂ ਹਾਂ ਗਰੀਬ, ਤੂੰ ਹੈ ਗਰੀਬ ਨਿਵਾਰ, ਤੇ ਸਾਡੇ ਤੇ ਕਿਰਪਾ ਕਰੀ ਸੀ ਜਿੰਨੇ ਬੈਠੇ ਸਾਨੂੰ ਵੀ ਕੱਢ ਦੀ। ਉਹ ਤਾਂ ਰਾਜੇ ਸਨ, ਤਗੜੇ ਸਨ, ਤੇ ਤੂੰ ਗਰੀਬ ਨਿਵਾਰ, ਇਹ ਸਾਡੇ ਤੇ ਕਰਨ ਦੀ ਕਰੇ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਫਿਰ ਪੰਕਤੀ ਪੜ ਭਰਾਵਾ,
ਦੁੱਖ ਮੈਂ ਕਾਢ ਲਿਆ,
ਦੁੱਖ ਗੋਤੇ ਖਾਂਦੇ ਸਾਂ ਪਰ ਪਰਮਾਤਮਾ ਦੇ ਨਾਮ ਨੇ ਅਥਵਾ ਪਰਮਾਤਮਾ ਨੇ ਸਾਨੂੰ ਕੱਢ ਲਿਆ ਬਾਹਰ।
ਸੋਨ ਸੋਨ ਉਪਜੋ ਮਨ ਮਹਿ ਚਾਓ,
ਉਹ ਗੁਰਮੁਖਾਂ ਨੂੰ ਬਾਣੀ ਪੜਦਿਆਂ ਵੇਖਿਆ ਤਾਂ ਹੀ ਉਹ ਤਾਂ ਕਹਿੰਦੇ ਵੀ ਚੰਗਿਆਂ ਦੀ ਸੰਗਤ ਕਰੋ, ਜੇ ਬੁਰੇ ਦੀ ਸੰਗਤ ਕਰਾਂਗੇ ਤੇ ਬੁਰੇ ਵਿਚਾਰ ਆ ਜਾਣਗੇ, ਜੇ ਭਲਿਆਂ ਦੀ ਕਰਾਂਗੇ ਤੇ ਭਲੇ ਆ ਜਾਣਗੇ। ਪਰਮਾਤਮਾ ਦਾ ਨਾਮ ਸੁਣ ਕੇ ਗੁਰਮੁਖਾਂ ਨੂੰ ਬਾਣੀ ਪੜਦਿਆਂ ਅਭਿਆਸ ਕਰਦਿਆਂ ਸੁਣ ਕੇ ਮਨ ਵਿੱਚ ਚਾਅ ਪੈਦਾ ਹੋ ਗਿਆ, ਹੋ ਜਾਂਦਾ ਹੈ
ਆਟ ਪਹਿਰ ਹਰ ਕੇ ਗੁਣ ਗਾਓ।
ਵੇਣ ਦੀ ਗੱਲ ਕਰਿਆ ਕਰ ਵੀ ਸਵੇਰੇ ਅੱਧੇ ਘੰਟੇ 'ਚ ਨੇਤਰੇ ਨੂੰ ਕਰ ਲਈ, ਸ਼ਾਮ ਨੂੰ ਗਿਆਨੀ ਜੀ 7 ਮਿੰਟਾਂ 'ਚ ਮੈਂ ਰਹਿ ਰਾਸ ਨਿਬੇੜ ਦੇਣਾ, ਬੜਾ ਕੰਮ ਨਿਬੇੜਨਾ ਭਾਈ ਤੂੰ ਵਿਹਲਾ ਹੋ ਕੇ। ਹੋਰ ਕਹਿੰਦੇ ਇਹਨਾਂ ਕੰਮ ਕਰਿਆ ਕਰ, ਅੱਠੇ ਪਰ ਤੂੰ ਸਵਾਸ ਲੈਂਦਾ, ਅੱਠੇ ਪਰ ਤੂੰ ਰੋਟੀ ਖਾਂਦਾ, ਤੇ ਜੇ ਸਵਾਸ ਅੱਠੇ ਪੈਰ ਲੈਂਦਾ ਤੇ ਪਰਮਾਤਮਾ ਦਾ ਨਾਮ ਅੱਠੇ ਪੈਰ ਕਿਉਂ ਨਹੀਂ? ਇਸ ਕਰਕੇ ਆਠ ਪੈਰ ਹਰ ਕੇ ਗੁਣ ਗਾਓ, ਅੱਠੇ ਪੈਰ ਉਸ ਪਰੀ ਪਰਮਾਤਮਾ ਦੀ ਵਡਿਆਈ ਕਰੀ ਚੱਲ।
ਗਾਵਤ ਗਾਵਤ ਪਰਮ ਦਤ ਪਾਈਏ,
ਮਨ ਕੀ ਹੋ ਜਾਏਗਾ? ਹਜ਼ੂਰ ਕਹਿੰਦੇ ਗਾਉਂਦਿਆਂ ਗਾਉਂਦਿਆਂ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਏਗਾ, ਉਸ ਪਰੀ ਪੂਰਨ ਪਰਮਾਤਮਾ ਵਿੱਚ ਭੇਦ ਹੋ ਜਾਏਗਾ। ਹਰ ਹਰ ਜਨਮ ਦੀ ਏਕ ਹੈ, ਬੇ ਵਿਚਾਰ ਕਸ਼ਨਾ ਇਹ ਤੇਰੀ ਅਵਸਥਾ ਬਣ ਜਾਏਗੀ।
ਪ੍ਰਸਾਦ ਨਾਨਕ ਲਈ ਬੁਲਾਈ,
ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਅੱਜ ਇਵੇਂ ਨਾ ਵੀ ਹਲਾਰੇ ਮਾਰੀਏ ਵੀ ਮੈਂ ਬ੍ਰਹਮ ਗਿਆਨੀ ਬਣ ਗਿਆ ਤੇ ਆਪਣਾ ਤਾਂ ਕੰਮ ਸੈੱਟ ਹੋ ਗਿਆ, ਇਹ ਨਾ ਕਰੇ। ਤੂੰ ਗੁਰੂ ਅੱਗੇ ਹਾੜਾ ਕਰਨੀ ਵੀ ਪਾਤਸ਼ਾਹ ਤੂੰ ਕਿਰਪਾ ਕਰ, ਜਦੋਂ ਗੁਰੂ ਕਿਰਪਾ ਕਰੇਗਾ ਨਾ ਤੇਰੀ ਲਿਵ ਲੱਗ ਜਾਏਗੀ। ਆਪ ਭਰ ਜਾਣਾ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋ, ਕਿਆ ਕਰੇ ਵਿਚਾਰੀਆ। ਇਹ ਲਿਵ ਤੋਂ ਬਣੇ ਦੇਹ ਵੀ ਕਿਸੇ ਕੰਮ ਨਹੀਂ, ਤੇ ਗੁਰੂ ਨੇ ਕਿਰਪਾ ਕੀਤੀ ਇਹ ਲਿਵ ਲੱਗ ਗਈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਦਇਆ ਕਰਨ, ਇਹ ਸਾਡੀ ਅਵਸਥਾ ਬਣ ਜਾਏ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸੁਣ ਸੁਣ ਉਪਜੋ ਮਨ ਮਹਿ ਚਾਓ, ਆਠ ਪੈਰ ਹਰ ਕੇ ਗੁਣ ਗਾਓ, ਗਾਵਤ ਗਾਵਤ ਪਰਮ ਦਤ ਪਾਈ, ਗੁਰ ਪ੍ਰਸਾਦ ਨਾਨਕ ਲਿਵ ਲਾਈ।
ਕੀ ਕਰੇ।